सतनाम कर्ता पुरख निरपाओ निर्वैर अकाल मूरत अजूनी सैपहं गुरप्रसाद जप आदि सच जोगादि सच है ही सच नानक खुशी भी सच दोई कर जोड़ मांगो एक दाना साहिब तुठै पावा सास सास नानक आराधे आठ पहर गुण गावा बहुते फेर पहे किरपन को अब किछ कृपा की जय हो दयाल दर्शन देहो अपना ऐसी बख्श करी जय तेरी पनह खुदाए तू बख्शंदगी शेख फरीद खैर दीजै बंदगी सतनाम धन वाहे गुरु साहिब जियो सोहेला राग गौरी दीप की महला पहला एक ओंकार सतगुर प्रसाद जय कर कीरत आखी है करते का हुए बीचारो तित कर गावहो सोहेला सिवरहो सृजन हारो तुम गावहो मेरे निरपहो का सोहेला हाँ वारी जित सोहेला सदा सुख होए रहा नित नित जियड़े समालियन देखेगा देवनकार तेरे दाने कीमत ना पवे किस दाते कवन सुमार संबत सारा लिखिया मिलकर पावहो तेल देहो सजन आसी सड़िया ज्यों हो वै साहिब स्यों मेल कर कर एहो पाहु चा सदड़े नित पवन सदन खारा सिमरिय नानक से देह आवन्न कर कर एहो पाहुचा सदड़े नित पवन सदन खारा सिमरिया नानक से देह आवन्न। वाहिगुरु जी का खालसा वाहिगुरु जी की फतेह। परम सन्मान योग जुगह जुग अटल साहिब श्री गुरु ग्रंथ साहिब महाराज जी दी पावन पवित्र हजूरी अंदर सोभायमान होए बैठे गुरमुख प्यारे सतसंगी जनों, उस परम पिता परमेश्वर ने आप बख्शिश मेहर की थी, उस मालिक ने मेहर करके आप संगत दे दर्शन दीदारियां दी दात बख्शी। जिमें के कल भी दोपहर दी दीवान विच इत्थे अर्ग की थी सी, भावां ए विचार सी पहलां कि इस स्थान ते सिद्ध गोष्ट बाणी दी विचार आरंभ कीती जाए, पर कुछ दिन घट होण करके मन विच ख्याल आया कि जो बाणी आपां हजूर दे बख्शे हुए नितनेम विच रोजाना ही शाम नूं रात नूं सौण लगियां पढ़ने हां, ते हर प्राणी मातर जो गुरु नानक नाम लेवा है इस अमृत बाणी दा जाप करदा है, इस बाणी दी विचार एक हफ्ता आप नाल सांझी कीती जाए। करो कृपालुता साध संगत, अज इस अमृत बाणी सोहिला सहद जिसनू आम सज्जन शब्द कीर्तन सोहिला भी वरतदे ने, इस बाणी दा आरंभक शब्द धन गुरु नानक साहिब महाराज जी दा उचारण कीता होया है। करो कृपालुता साध संगत, इस पवित्र शब्द दे चार पदे ने, आरंभ वाले दो पदियां दी विचार अज आपां सतगुरु की कृपा द्वारा करांगे। एकाग्रता दी दात बख्शो, अपने ख्यालां नूं फुरनिया नूं संकोच के सतगुरु दे चरणां विच बेनती करिए कि मालक आप कृपा करके विच वर्तन और अमृत बचन दी विचार करा लें। बख्शो आशीष और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। सतगुरु गुरु नानक साहिब महाराज जी ने समुची मानवता नु बिना किसी भेदभाव दे उस मालक दे चरणा नाल जुड़न वास्ते रब्बी बचन इलाही बाणी दी बख्शिश कीती, ते जिते सतगुरु गुरु नानक साहिब सच्चे पातशाह जी ने आप चल के थां पुर थां बेअंत मनुखां दा उधार कीता, ते उन्हां विच केवल सारे ओ नहीं कि जेड़े इंसान पहला धर्म नू कमांदे पैसे उन्हां विच ओ मनुख नहीं कि जेड़े ब्रह्म ज्ञान की अवस्था विच किते विचरदे सन उन्हां विच ओ भी इंसान सन कि जिन्हां नू धर्म बारे प्रभु दे नाम बारे कोई पता नहीं दिन रात विकारां विच लबरेज ने ते माड़े तो माड़ा नीच तो नीच कर्म वो करदे पए ने। सतगुरु ने ऐसे जीवां उत्ते भी तरस खादा, उन्हां दी दुरमत नू उन्हां दी भैड़ी मत नू देख के भी कृपालू होए ते आप उन्हां लोकां दे घरां विच जाके मेरे गुरु नानक साहिब ने उन्हां नू जी दान दी बख्शिश कीती। उसे आधार ते केवल ए नहीं कि वक्ती तौर ते जदों गए ते कुछ समय लई लोकां दा उधार कीता, असल विच सतगुरु ने सदीव काल लई जो गुरु शब्द गुरबाणी बख्श दित्ती ते रहिंदी दुनिया तक जितने भी लोग इस अमृत बाणी नूं पढ़नगे विचारनगे ते उस नजरिए नाल कि जिस नजरिए विच सतगुरु ने एक कृपा करके बाणी उचारण कीती, द्वैष रहित होके जदों गुरु के शब्द का अभ्यास करनगे ते रहिंदी दुनिया तक एक गुरु नानक साहब का शब्द गुरु साहब के पवित्र बचन जीवां का भला करनगे। सतगुरु गुरु अर्जुन देव जी ने यही तो कृपा की, आप अमृत बाणी पढ़ने हाँ, सिर्फ कुछ कु इस बाणी की विचार तो पहला अर्ज करनी चाहना। सतगुरु गुरु अर्जुन देव जी ने बख्शिश की कि सारी मानवता नू एक भुख लगी। देखो एक भुख ता ओ वे जो शरीर दे इंद्रियां नू लगदी है। हजूर ने देखिया भी सारी लोकाई नू एक भुख है ते ओ भुख ए सी कि मेरा उधार केड़े तरीके नाल होवे, मेरा भला किवें हो जाए। आदमी नू भुख ता उधार भी लगी पर जिथों ए लभण कुछ तुरिया सी चार चपेरे खनेरा सी, उस हनेरे विच टक्करा मारदा रहा पर जेड़ी भुख इनू लगी सी खाण वास्ते कुछ लभा नहीं। गुरु अर्जुन साहब ने कृपा की, उन्हां देखिया भी जगत नूं भुख लगी संसार नूं भुख लगी ते भुख नूं मिटाण वास्ते भोजन अत जरूरी है। ते दातार जी ने मेहर की इस जीवां दी भुख नूं देखदिया होया एक सुंदर थाल परोस दिता भोजन का, ते उस थाल दे अंदर तीन दातां मेरे साहिब ने रखियां ते जिन्हां तिन्हां दे नाल ही मानवता दा उधार हो सकदा है। वो तीन दातां केड़ियां ने ते थाल केड़ा है ते सियाणे गुरमुखां ने इहदे अर्थ कीते ने, वो तीन दातां ने सब तो पहली गल जिन्नी देर तक बंदे दे पल्ले संतोख नहीं उन्नी देर तक इहदी किसे किस्म दी भुख मिटी नहीं सकदी। संतोख होना अत जरूरी है। दूसरे वचन केवल संतोख नहीं फिर आदमी दे कोल सच भी होवे, सत होवेगा ते आदमी किते भटकेगा नहीं। झूठ ही तां आदमी नू तड़पांदा है, सच तां आदमी दे अंदर नू टिका देंदा है। सच विच संतुष्टि है, झूठ विच भटकना है। यही कारण कि सच बोलण वाला एक सच्ची गल करके करोड़ां वारी इक्को ही गल कही जाए ते वो सच कदी पुराना नहीं हुंदा। झूठे बंदे नू हर वारी अपने लफ्ज चेंज करके लोकां नू परमाना पैंदा। सच कदी पुराना नहीं, सच कदी खत्म नहीं हुंदा। मेरे साहिब ने कृपा कीती, कहन लगे पहली गल भुख दी तृप्ती लई आदमी कोल संतोख चाहीदा है, दूसरा इहदे कोल सत चाहीदा है ते तीसरी गल जे संतोख होवे सच होवे ते केवल यही ना कही जाए मैं संतोखी हाँ मैं सच बोलना वा। साहब कहिंदे ने इह दो चीजां पैदा हुंदियां ने सिमरन विचों, जदों बंदे दे कोल शब्द दा अमृत दी दात होवेगी नाम अमृत दी उदों सत संतोख ते शब्द दा भोजन जिहड़ा इहदे अंदर दी तृप्ति करेगा। आप रोज पढ़दे हो जे सच जाणो गुरु जी ने की परोपकार कीते ते मुंदावणी दे इस शब्द विच ਸਾਰਾ ਗੁਰਮਤ ਦਾ ਸਿਧਾਂਤ ਆ ਜਾਂਦਾ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਕਈ ਸੱਜਣ ਵਿਚਾਰ ਨੂੰ ਤੀਸਰਾ ਪਦਾਰਥ ਮੰਨਦੇ ਨੇ ਕਿ ਗੁਰੂ ਸਾਹਿਬ ਨੇ ਕਿਹਾ ਵੀ ਸੱਤ ਸੰਤੋਖ ਤੇ ਵਿਚਾਰ ਨੇ ਗੁਰਮੁਖੋ, ਕੱਲੀ ਵਿਚਾਰ ਅੰਦਰ ਦੀ ਤ੍ਰਿਪਤੀ ਨਹੀਂ ਕਰਦੀ। ਕਿ ਅੱਜ ਤੀਕਰਾਂ ਕਰੋੜਾਂ ਅਸਥਾਨ ਐਸੇ ਨੇ ਜਿੱਥੇ ਸ਼ਬਦ ਦੀ ਵਿਚਾਰ ਕਰਦੇ ਵੀ ਨੇ, ਸੁਣਦੇ ਵੀ ਨੇ, ਕਿ ਕੱਲੀ ਉਸ ਵਿਚਾਰ ਦੇ ਨਾਲ ਬੰਦੇ ਦਾ ਅੰਦਰ ਤ੍ਰਿਪਤ ਹੋਇਆ। ਵਿਚਾਰ ਅਸੀਂ ਸਭ ਸਮਝੀਏ ਕਿ ਕੇਵਲ ਗੱਲਾਂ ਕਰ ਲਈਏ, ਤੇ ਗੱਲਾਂ ਹੀ ਵਿਚਾਰ ਨੇ, ਨਹੀਂ ਗੁਰਮੁਖੋ। ਇਸ ਵਿਚਾਰ ਤੋਂ ਅੱਗੇ ਵੀ ਆਚਾਰ, ਜਿੰਨੀ ਦੇਰ ਤੱਕ ਆਦਮੀ ਦੇ ਕੋਲ ਵਿਚਾਰ ਦੇ ਨਾਲ ਆਚਾਰ ਨਹੀਂ, ਉਦੋਂ ਕਿਹਾ ਹੋਇਆ ਸ਼ਬਦ ਕੇਵਲ ਗੱਲ ਬਣ ਕੇ ਰਹਿ ਜਾਏਗਾ। ਸਤਿਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਤੇ ਤੀਸਰੀ ਦਾਤ ਕਿਹੜੀ ਸੀ? ਕਹਿਣ ਲੱਗੇ ਅੰਮ੍ਰਿਤ ਨਾਮ ਠਾਕੁਰ ਕਾ ਕਹਿਓ। ਇੱਥੇ ਨਾਮ ਅੰਮ੍ਰਿਤ ਹੈ, ਥਾਲ ਪਰੋਸਿਆ ਗੁਰੂ ਗ੍ਰੰਥ ਸਾਹਿਬ, ਇਹਦੇ ਵਿੱਚ ਭੋਜਨ ਹੈ ਸੱਤ ਦਾ, ਸੰਤੋਖ ਦਾ, ਤੇ ਨਾਮ ਅੰਮ੍ਰਿਤ ਦਾ। ਪਰ ਇੱਕ ਕਿਰਪਾ ਕੀਤੀ, ਬੰਦਿਸ਼ ਕੋਈ ਨਹੀਂ ਲਾਈ। ਇਹ ਨਹੀਂ ਕਿਹਾ ਕਿ ਕੇਵਲ ਫਲਾਣੀ ਜਾਤ ਦਾ ਬੰਦਾ ਇਸ ਭੋਜਨ ਨੂੰ ਛਕ ਸਕਦਾ ਹੈ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਇਸ ਖਿੱਤੇ ਦੇ, ਇਸ ਧਰਤੀ ਦੇ ਲੋਕ ਭੋਜਨ ਛਕ ਸਕਦੇ ਨੇ। ਕਹਿਣ ਲੱਗੇ ਸੱਜਣਾ, ਥਾਲ ਪਰੋਸ ਦਿੱਤਾ, ਵਾਹਿਗੁਰੂ ਮੇਰ ਕਰੇ ਤੇਰੇ ਕੋਲ ਛਕਣ ਦੀ ਸਮਰੱਥਾ ਹੋਵੇ, ਕੋਈ ਵੀ ਇਸ ਭੋਜਨ ਨੂੰ ਛਕ ਲੈ। ਕਈ ਸ਼ਬਦ ਬਾਣੀ ਦੇ ਐਸੇ ਨੇ ਜਿਹੜੇ ਇੰਨਾ ਵੱਡਾ ਵਿਸਥਾਰ ਲੈ ਕੇ ਆਪਣੇ ਅੰਦਰ ਬੈਠੇ। ਅੱਗੇ ਚੱਲ ਕੇ ਅਰਜ਼ ਕਰਨਾ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ। ਇੱਥੇ ਸਬਸ ਸ਼ਬਦ ਜਿਹੜਾ ਇੰਨਾ ਸਰਬ ਵਿਆਪੀ ਸ਼ਬਦ ਹੈ। ਸਬਸ ਵਿੱਚ ਇਹ ਨਹੀਂ ਕਿ ਕੱਲੇ ਸਿੱਖ, ਸਬਸ ਵਿੱਚ ਇਹ ਨਹੀਂ ਕਿ ਕੱਲੇ ਹਿੰਦੂ, ਸਭ ਸ਼ਬਦ ਹੀ ਇਹ ਵੇ ਜਿਹਨੂੰ ਆਪਾਂ ਸਰਬੱਤ ਸ਼ਬਦ ਵਰਤਨੇ ਆ। ਜੇ ਰੱਬ ਸਰਬੱਤਰ ਥਾਵਾਂ ਤੇ ਵੇ, ਤੇ ਸਰਬੱਤਰ ਥਾਂ ਤੇ ਕੋਈ ਵੀ ਜੀਵ ਪੈਦਾ ਹੋਇਆ, ਜਿਹੜਾ ਵੀ ਇਸ ਭੋਜਨ ਨੂੰ ਛਕੇਗਾ ਉਹਦੀ ਤ੍ਰਿਪਤੀ ਹੋਵੇਗੀ। ਕਹਿਣ ਲੱਗੇ ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੇ, ਜੇ ਕੋਈ ਸ਼ਰਤ ਨਹੀਂ, ਕੋਈ ਕੰਡੀਸ਼ਨ ਨਹੀਂ ਕਿ ਫਲਾਣੇ ਧਰਮ ਦਾ ਬੰਦਾ, ਫਲਾਣੇ ਅਕੀਦੇ ਦਾ ਬੰਦਾ, ਜੇ ਕੋ ਤੇ ਇੱਕ ਜਿੰਨੀ ਸ਼ਬਦ ਜਿਹੜਾ ਇਹ ਏਡੀ ਵੱਡੇ ਵਿਸਤਾਰ ਨੂੰ ਲੈ ਕੇ ਬੈਠਾ। ਜਪਜੀ ਸਾਹਿਬ ਆਪਾਂ ਜਦੋਂ ਸੰਪੂਰਨ ਕਰਨੇ ਆ ਤੇ ਸ਼ਬਦ ਆਉਂਦਾ ਜਿੰਨੀ ਨਾਮ ਧਿਆਇਆ, ਜਿੰਨੀ ਵਿੱਚ ਕੋਈ ਵੀ ਇਨਸਾਨ ਆ ਸਕਦਾ। ਜਦੋਂ ਬਾਰਾਂ ਮਾਹ ਸੰਪੂਰਨ ਕਰਨੇ ਆ ਤੇ ਇੱਕ ਸ਼ਬਦ ਆਉਂਦਾ ਜਿਨ ਜਿਨ ਨਾਮ ਧਿਆਇਆ, ਜਿਨ੍ਹਾਂ ਨੇ ਜਿੰਨੀ, ਤੇ ਅੱਗੇ ਸ਼ਬਦ ਹੈ ਕਿ ਜੇ ਕੋਈ ਵੀ ਇਨਸਾਨ ਜੇਕਰ ਇਸ ਭੋਜਨ ਨੂੰ ਛਕ ਲਵੇ, ਜੇ ਕੋ ਖਾਵੇ, ਤੇ ਛਕਣ ਤੋਂ ਬਾਅਦ ਦਾਤਾ ਮੇਰ ਕਰੇ ਇਸ ਭੋਜਨ ਨੂੰ ਪਚਾ ਜਾਏ, ਇਹਨੂੰ ਆਪਣੇ ਅੰਦਰ ਉਹਦੇ ਟਿਕ ਜਾਏ। ਗੁਰਮੁਖੋ, ਖਾਣਾ ਬਹੁਤ ਸੌਖਾ ਹੁੰਦਾ ਹੈ, ਪਚਾਣ ਵਾਸਤੇ ਸਾਈਂ ਦੀ ਰਹਿਮਤ ਚਾਹੀਦੀ। ਖਾਣਾ ਤਾਂ ਕੇਵਲ ਇਸ ਮੂੰਹ ਨੇਵੇਂ, ਜੋ ਕੁਝ ਮਰਜ਼ੀ ਇੱਕ ਖਿੰਨ ਵਿੱਚ ਗਲੇ ਤੋਂ ਥੱਲੇ ਉਤਾਰ ਦਈਏ, ਪਰ ਪਚਾਣਾ ਤਾਂ ਅੰਦਰ ਵਾਲੇ ਮੇਦੇ ਨੇ। ਖਾਈ ਬੰਦਾ ਜਾਏ ਤੇ ਪਚੇ ਕੋਈ ਨਾ, ਤੇ ਖਿਮਾ ਕਰਿਓ, ਖਾਧੀ ਹੋਈ ਖੁਰਾਕ ਵੀ ਕਈ ਵਾਰੀ ਬੰਦੇ ਦੇ ਜੀਵਨ ਦੀ ਤਬਾਹੀ ਕਰ ਜਾਂਦੀ। ਛਕ ਭੋਜਨ, ਕੀਰਤਨ ਕਰ, ਬਾਣੀ ਪੜ, ਸ਼ਬਦ ਦਾ ਅਭਿਆਸ ਕਰ, ਪਰ ਇੱਕ ਬੇਨਤੀ ਕਰੀ ਕਿ ਦਾਤਾ ਜਿਤਨਾ ਛਕਣਾ ਪਿਆ ਮੈਨੂੰ ਆਪਣੀ ਜ਼ਿੰਦਗੀ ਵਿੱਚ ਉਹ ਪਹਿਚਾਣ ਦੀ ਕਮਾਣ ਦੀ ਦਾਤ ਦੇ। ਪਚਾ ਲਈ, ਜੇ ਕੋ ਖਾਵੇ, ਜੇ ਕੋ ਪੁੰਚੈ, ਤਿਸ਼ਕਾ ਹੋਏ ਉਧਾਰੋ, ਇਹ ਵਸਤ ਤਜੀ ਨਾ ਜਾਈ। ਜਿੱਥੇ ਮੈਂ ਜਿਹੜੀ ਅਰਧ ਕਰਨੀ ਚਾਹਨਾ, ਆਪ ਸੋਚੋਗੇ ਵੀ ਬਾਣੀ ਸੋਹਿਲਾ ਸਾਹਿਬ ਦੀ ਤੇ ਵਿਆਖਿਆ ਆਪਾਂ ਮੁਦਾਵਣੀ ਦੀ ਕਿਉਂ ਪਿਆ ਕਰਨੇ। ਸਾਹਿਬ ਕਹਿਣ ਲੱਗੇ, ਜੇ ਕੋ ਖਾਵੇ, ਜੇ ਕੋ ਪੁੰਚੈ, ਤਿਸ਼ਕਾ ਹੋਏ ਉਧਾਰੋ, ਉਹਦਾ ਉਧਾਰ ਹੋਵੇਗਾ। ਤੇ ਕਹਿਣ ਲੱਗੇ, ਇਹ ਵਸਤ ਤਜੀ ਨਾ ਜਾਈ, ਇਸ ਭੋਜਨ ਨੂੰ ਕਦੀ ਵੀ ਛੱਡੀ ਨਾ, ਇਹ ਵਸਤ ਤਜੀ ਨਾ ਜਾਈ, ਅਗਲੀ ਤੋਕੇ ਨਿਤ ਨਿਤ ਰੱਖ ਉਰਧਾਰੋ। ਜਿਹਨੂੰ ਗੁਰੂ ਸਾਹਿਬ ਨੇ ਨਿਤ ਨਿਤ ਕਿਹਾ, ਮੇਰੇ ਦਾਤੇ ਨੇ ਅੰਮ੍ਰਿਤ ਦੀ ਦਾਤ ਦੇ ਕੇ ਉਹਨੂੰ ਪਰਤ ਕੇ ਨਿਤ ਨੇਮ ਕਹਿ ਦਿੱਤਾ। ਤੂੰ ਆਪਣੇ ਨਿਤ ਨਿਤ, ਇਹ ਨਹੀਂ ਵੀ ਅੱਜ ਸੋਹਿਲਾ ਪੜ੍ਹਿਆ ਕੱਲ ਨੂੰ ਨਹੀਂ ਪੜ੍ਹਨਾ, ਅੱਜ ਜਪ ਪੜ੍ਹਿਆ ਕੱਲ ਨੂੰ ਨਹੀਂ ਪੜ੍ਹਨਾ, ਨਿਤ ਨਿਤ ਰੱਖ ਉਰਧਾਰੋ। ਆਪਣੇ ਖਿਰਦੇ ਵਿੱਚ ਰੋਜ਼ਾਨਾ ਇਸ ਪਵਿੱਤਰ ਸ਼ਬਦ ਨੂੰ ਟਿਕਾਈ,
ਤੇ ਜਿਉਂ ਜਿਉਂ ਤੂੰ ਅਭਿਆਸ ਕਰੇਗਾ ਗੁਰਮੁਖਾਂ ਤਿਉਂ ਤਿਉਂ ਤੇਰੇ ਅੰਦਰ ਸ਼ਬਦ ਜਿਹੜਾ ਹੈ ਤੇਰੀ ਜੀਵਨ ਨੂੰ, ਤੇਰੀ ਸੁਰਤ ਨੂੰ, ਤੇਰੀ ਮਤ ਨੂੰ, ਤੇਰੀ ਬੁੱਧ ਨੂੰ ਇਹ ਕਰ ਦੇਵੇਗਾ। ਨਿਤ ਨਿਤ ਰੱਖ ਉਰ ਧਾਰੋ। ਫਿਰ ਕਹਿੰਦੇ ਨੇ ਜਿਹੜਾ ਰੋਜ਼ ਇਸ ਸ਼ਬਦ ਨੂੰ ਅੰਦਰ ਟਿਕਾ ਲੈ ਤਮ ਸੰਸਾਰ ਖੇ ਦਾਤਾ ਸੰਸਾਰ ਹਨੇਰਾ। ਕਹਿਣ ਲੱਗੇ ਜੇ ਹਨੇਰੇ ਵਿੱਚ ਕੋਈ ਸੁਜਾਖਾ ਮਿਲ ਜਾਏ, ਫਿਰ ਕਹਿਣ ਲੱਗੇ ਉਹ ਜੇ ਮਿਲ ਜਾਏ ਜਿਹਨੂੰ ਦਿਸਦਾ ਹੋਵੇ, ਜਿਹਦੇ ਕੋਲ ਚਾਨਣ ਹੋਵੇ। ਤੇ ਭਾਈ ਸਾਹਿਬ ਹੋਰਾਂ ਸ਼ਬਦ ਪੜਿਆ ਹੈ ਸੰਸਾਰ ਹਨੇਰਾ ਪਰ ਸਭ ਤੇ ਵੱਡਾ ਗੁਰੂ ਨਾਨਕ ਆਇਆ। ਉਹਨੇ ਇੱਕ ਨਾਮ ਦਾ ਦੀਵਾ ਪਕੜਿਆ ਸੀ ਤੇ ਉਹ ਦੀਵਾ ਕੇਵਲ ਆਪਣੇ ਹੱਥ ਵਿੱਚ ਨਹੀਂ ਰੱਖਿਆ, ਹਰ ਇੱਕ ਦੇ ਅੰਦਰ ਬਾਲਿਆ। ਕਹਿਣ ਲੱਗੇ ਇਸ ਹਨੇਰੇ ਨੂੰ ਚੇਰ ਸਕਦਾ ਕੇਵਲ ਚਾਨਣ, ਸ਼ਬਦ ਦਾ ਚਾਨਣ ਮੇਰੇ ਕੋਲ ਹੈ। ਜੇ ਤੂੰ ਕਿਤੇ ਚਾਨਣ ਵਾਲੇ ਦਾ ਲੜ ਪਕੜਨਾ ਤੇ ਹਨੇਰੇ ਨੂੰ ਚੀਰ ਕੇ ਤੈਨੂੰ ਵੀ ਮੁਕਾਮ ਜ਼ਰੂਰ ਮਿਲੇਗਾ। ਤਮ ਸੰਸਾਰ ਚਰਨ ਲੱਗ ਧਰੀਏ, ਤੇ ਜਦੋਂ ਕੋਈ ਚਰਨ ਪਕੜ ਲੈ ਫਿਰ ਉਹਦੇ ਅੰਦਰ ਦਵੈਸ਼ ਨਹੀਂ। ਉਹ ਇੱਕੋ ਗੱਲ ਕਹਿੰਦਾ ਸਭ ਨਾਨਕ ਬ੍ਰਹਮ ਪਸਾਰੋ। ਹਰ ਥਾਂ ਤੇ ਬ੍ਰਹਮ ਦਾ, ਹਰ ਥਾਂ ਤੇ ਮੇਰੇ ਸਾਈਂ ਦਾ ਪਸਾਰਾ, ਉਹਦੇ ਤੋਂ ਬਿਨਾਂ ਦੂਜਾ ਕੋਈ ਹੈ ਹੀ। ਸਤਿਗੁਰੂ ਨੇ ਨਿਤ ਨਿਤ ਇਹ ਭੋਜਨ ਛਕਣ ਲਈ ਕਿਹਾ। ਤੇ ਜੋ ਆਪਾਂ ਸੋਹਿਲਾ ਸਾਹਿਬ ਪੜ੍ਹਨੇ ਚੇਤੇ ਰੱਖੋ, ਅਸਲ ਵਿੱਚ ਇਹਦੇ ਨਾਲ ਸ਼ਬਦ ਜੁੜਿਆ ਕੀਰਤਨ ਵੀ। ਗੁਟਕਿਆਂ ਤੇ ਲਿਖਿਆ ਹੁੰਦਾ ਕੀਰਤਨ ਸੋਹਿਲਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਕਰਾ ਪੜ੍ਹੀਏ ਜਾਂ ਇਸ ਬਾਣੀ ਨੂੰ ਆਰੰਭ ਕਰੀਏ ਤੇ ਸ਼ਬਦ ਆਉਂਦਾ ਸੋਹੇਲਾ। ਸੱਚੇ ਉੱਤੇ ਖੋੜਾ ਖਾਏ ਨੂੰ ਸਿਹਾਰੀ, ਲੱਲੇ ਨੂੰ ਕੰਨਾ, ਸੋਹੇਲਾ ਕੀਰਤਨ ਸੋਹਿਲਾ ਕਿਵੇਂ ਜੁੜ ਗਿਆ? ਸਿਆਣੇ ਗੁਰਮੁਖ ਕਹਿੰਦੇ ਨੇ ਕਿ ਪੁਰਾਤਨ ਸਮੇਂ ਆਮ ਤੌਰ ਤੇ ਪਹਿਲਾਂ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਹੋਣਾ, ਕਿਉਂਕਿ ਇਤਿਹਾਸ ਦੀ ਕਥਾ ਅਜੇ ਵੀ ਤੁਸੀਂ ਦੇਖੋਗੇ ਕਈ ਗੁਰੂ ਅਤੇ ਅਸਥਾਨਾਂ ਤੇ ਇਤਿਹਾਸਕ ਉਹ ਸੋਦਰ ਜੀ ਦੇ ਪਾਠ ਤੋਂ ਪਹਿਲਾਂ ਹੀ ਹੋ ਜਾਂਦੀ ਸੀ। ਪੁਰਾਤਨ ਸਮੇਂ ਦੀਆਂ ਗੱਲਾਂ ਕਰਦੇ ਨੇ ਕਿ ਵਿਚਾਰ ਪਹਿਲਾਂ ਹੋਣੀ, ਫਿਰ ਕਹਿਣਾ ਚਲੋ ਨਾਲੇ ਕੀਰਤਨ ਸੁਣਾਵਾਂਗੇ, ਨਾਲੇ ਸੋਹਿਲਾ ਜੀ ਦੀ ਬਾਣੀ ਦਾ ਪਾਠ ਸੁਣਾਵਾਂਗੇ। ਸ਼ਬਦ ਆ ਗਿਆ ਕੀਰਤਨ ਸੋਹਿਲਾ। ਇੱਕ ਗੁਰਮੁਖ ਵਿਦਵਾਨ ਨੇ ਇਹਦੇ ਅਰਥ ਹੋਰ ਫਿਰ ਕੀਤੇ ਨੇ। ਉਹ ਕਹਿੰਦੇ ਨੇ ਅਸਲ ਵਿੱਚ ਜਿਹੜਾ ਇਸ ਬਾਣੀ ਦੇ ਆਰੰਭ ਵਿੱਚ ਸ਼ਬਦ ਆਇਆ ਨਾ, ਜੈ ਕਰ ਕੀਰਤ ਆਖੀਏ। ਕਹਿਣ ਲੱਗੇ ਕੀਰਤ ਸ਼ਬਦ ਹੋਣ ਕਰਕੇ ਇਹ ਸ਼ਬਦ ਸੋਹਿਲੇ ਦੇ ਨਾਲ ਲੱਗ ਗਿਆ। ਤੇ ਭਾਈ ਸਾਹਿਬ ਨੇ ਸ਼ਬਦ ਵੀ ਵਰਤਿਆ ਕਿ ਕੀਰਤ ਸੋਹਿਲਾ ਗਾਉਣ ਦੇ। ਭਾਈ ਗੁਰਦਾਸ ਹੋਰੀ ਉਹਨਾਂ ਨੇ ਵੀ ਨਾਲ ਸ਼ਬਦ ਸੋਹਿਲੇ ਦੇ ਕੀਰਤ ਜੋੜਿਆ। ਜੋ ਆਪਾਂ ਨੂੰ ਸੁਰਲੇਖ ਮਿਲਦਾ ਉਹ ਵੇ ਸੋਹਿਲਾ। ਹਜ਼ੂਰ ਨੇ ਕਿਰਪਾ ਕਰਕੇ ਇਹ ਬਾਣੀ ਦੇ ਆਰੰਭ ਵਿੱਚ ਸਰਲੇਖ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਨਿਤਨੇਮ ਦੀਆਂ ਬਾਣੀਆਂ ਨੇ ਉਹਦੇ ਵਿੱਚ ਪਹਿਲਾਂ ਜਪ ਹੈ, ਜਿਹਨੂੰ ਆਪਾਂ ਜਪਜੀ ਕਹਿੰਦੇ। ਵੈਸੇ ਮੈਂ ਇੱਥੇ ਅਰਜ਼ ਵੀ ਕਰਕੇ ਗਿਆ ਸਾਂ, ਅਸੀਂ ਅਦਬ ਨਾਲ ਜਪਜੀ ਕਹਿੰਦੇ ਹਾਂ, ਪਰ ਇਹ ਬਾਣੀ ਉਹ ਹੈ ਕਿ ਜਿਹਦੇ ਉੱਤੇ ਕੋਈ ਮਹੱਲਾ ਨਹੀਂ। ਇਹ ਉਹ ਬਾਣੀ ਹੈ ਜਿਹਦੇ ਉੱਤੇ ਰਾਗ ਦੀ ਕੋਈ ਪਾਬੰਦੀ ਨਹੀਂ। ਜੋ ਤਤਕਰੇ ਵਿੱਚ ਨਾਂ ਦਿੱਤਾ ਉਹ ਜਪ ਜੀ ਨਹੀਂ, ਉੱਥੇ ਨਾਮ ਹੈ ਜਪ ਨਿਸ਼ਾਨ। ਕਦੀ ਪੁਰਾਤਨ ਬੀੜਾਂ ਦੇ ਦਰਸ਼ਨ ਕਰੋ ਕਿ ਜਪ ਨਿਸ਼ਾਨ, ਨਿਸ਼ਾਨ ਦਾ ਅਰਥ ਰਾਹਦਾਰੀ। ਹਜ਼ੂਰ ਨੇ ਜਪ ਦੀਆਂ 38 ਪੌੜੀਆਂ ਅੰਤਲੇ ਸ਼ਲੋਕ ਦੀ ਸੰਪੂਰਨਤਾ ਤੋਂ ਬਾਅਦ ਜਿਹੜੀ ਬਾਣੀ ਬਖਸ਼ਿਸ਼ ਕੀਤੀ ਉਸ ਤੋਂ ਅਗਲੀ ਬਾਣੀ ਹੈ ਸੋ ਦਰ। ਉਹਦੇ ਵਿੱਚ ਆਪਾਂ ਸ਼ਬਦ ਪੜ੍ਹਨੇ ਆ ਸੋਦਰ ਦੇ। ਸੋ ਦਰ ਤੋਂ ਅੱਗੇ ਇਸੇ ਬਾਣੀ ਦੇ ਨਾਲ ਹੀ ਜਿਹੜਾ ਸਰਲੇਖ ਬਾਣੀ ਆਉਂਦੀ ਹੈ ਉਹ ਵੇ ਸੋ ਪੁਰਖ। ਸੋ ਪੁਰਖ ਤੋਂ ਬਾਅਦ ਫਿਰ ਬਾਣੀ ਆਰੰਭ ਹੁੰਦੀ ਹੈ ਸੋਹਿਲਾ। ਤੇ ਆਮ ਤੌਰ ਤੇ ਪੁੱਛਿਆ ਜਾਂਦਾ ਕਿ ਜੋ ਨਿਤਨੇਮ ਆਪਾਂ ਕਰ ਰਹੇ ਹਾਂ ਇਸ ਨਿਤਨੇਮ ਦੀ ਆਰੰਭਤਾ ਕਦੋਂ ਹੋਈ? ਤੇ ਇੱਕ ਅਰਜ਼ ਕਰਾਂ, ਇਹ ਪੁੱਛਿਆ ਜਾਂਦਾ ਕਿ ਨਿਤਨੇਮ ਕਰਨਾ ਅਤ ਜ਼ਰੂਰੀ? ਕਿ ਰੋਜ਼ ਬਾਣੀ ਪੜ੍ਹਨੀ ਚਾਹੀਦੀ ਹੈ? ਕਿ ਇਹ ਸ਼ਬਦ ਰੋਜ਼ ਪੜ੍ਹ ਪੜ੍ਹ ਕੇ ਸਾਡਾ ਕੋਈ ਭਲਾ ਹੁੰਦਾ? ਦੇਖੋ, ਇਸ ਸੰਸਾਰ ਦੇ ਅੰਦਰ ਬੰਦਾ ਜੋ ਕੁਝ ਵੀ ਕਰ ਰਿਹਾ, ਜਨਮ ਤੋਂ ਲੈ ਕੇ ਮੌਤ ਤੱਕ ਜਿਤਨਾ ਸਮਾਂ ਉਹਨੇ ਜੀਣਾ, ਉਹਦੀ ਜ਼ਿੰਦਗੀ ਤਾਂ ਬਤੀਤ ਹੁੰਦੀ ਜੇ ਉਹਦੇ ਨਿਤ ਦਾ ਨੇਮ ਹੋਵੇ। ਨਿਤ ਦੇ ਨੇਮ ਤੋਂ ਬਿਨਾਂ ਉਹ ਜੀ ਨਹੀਂ ਸਕਦਾ। ਕਿ ਆਪਾਂ ਸਵੇਰੇ ਨਿਤ ਉੱਠ ਕੇ ਨਾਸ਼ਤਾ ਨਹੀਂ ਕਰਦੇ? ਜੇ ਕਹੀਏ ਵੀ ਰੋਜ਼ ਰੋਜ਼ ਉਹੀ ਚੀਜ਼ ਕਹਿਣ ਨਾਲ ਉਹ ਸੁਣਨ ਭਲੈ, ਨਿਤ ਬੰਦਾ ਉੱਠ ਕੇ ਸਵੇਰੇ ਨਾਸ਼ਤਾ ਕਰਦਾ, ਕਿ ਨਿਤ ਆਪਾਂ ਆਪਣੇ ਤਨ ਨੂੰ ਇਸ਼ਨਾਨ ਨਹੀਂ ਕਰਾਉਂਦੇ, ਕਿ ਨਿਤ ਭੋਜਨ ਨਹੀਂ ਛਕਿਆ ਜਾਂਦਾ, कि नित आपां काम ते नहीं जांदे, जे दुनिया विच कामयाबी हासिल करनी है, शरीर नू जिंदिया रखना है, ते नित नित इनू भोजन दी काम दी जरूरत है, जे परमार्थ नू कमाना चाहना है गुरमुखा ते सच जानी तेनू रोज अपना नेम निभाना चाहिदा है। नित दे नेम तो बिना कदी भी प्रेम की प्राप्ति नहीं हो सकती, नेम विच उते प्रेम निकलना है। एक वारी अर्ज कीती सी, देखो इनू सिर्फ समझन वास्ते लेना है, ये नहीं भी सोचिए किते भी देवी देवत्या दीयां कहानियां जां व्यंग शुरू कर दिता है। नित दा नेम किन्नी वड्डी चीज है, सिर्फ समझाण लई पुरातन विद्वान कथाकार कई वारी कहानी का आसरा लेंदे सन, वह कन रख ले नहीं कि इहदे नाल सानू समझ छेती पै जाए भी आपां की कहना चाहने। नित दा नेम किन्नी वड्डी ताकत रखदा है। कहिंदे ने एक वारी धरती दे उपर सिर्फ समझण लई है, मैं अर्ज करां इहनू हकीकत विच ना जाने। कई वारी उदाहरणां ऐसियां मिलदियां ने जिन्हां विचों सानू जिंदगी कमाण दा बड़ा वड्डा ज्ञान हासिल हो जांदा है। कहिंदे ने एक वारी धरती दे उत्ते जितने भी मनुख ने उन्होंने देव पूजा छड़ दित्ती, दैवी मनुखां दी पूजा त्याग दित्ती, ते सारे देवतियां नू एक भय खाण लगा भी लोग अगे दिन रात साडी पूजा करदे सन, हुण की भाणा वापरिया, ये लोग साडी पूजा क्यों करना छड़ गए। जदों उन्हें देखिया ते की देखदे ने कि दौलत की बहुतात इन्नी क हो गई है कि बंदे नू रब ते नाम भुल चुका है। वाहगुरु मेहर करे कि देखो ये दौलत किते वर्तन की जुगत आ जाए, दौलत बहुत है, लोग देव पूजा भुल गए। सारे देवते इकट्ठे होए, उन्होंने कहा भी किसी तरीके नाल इस बंदे नू ए याद कराया जाए कि देव पूजा रब की पूजा ये भुले ना। जदों सारे देवते इकट्ठे होए ते कहन लगे एक तरीका है कि काल पा दिता जाए, जदों बंदा काल विच ग्रसेगा इहदी जमीन विचों फसल ना पैदा हुई ते कुदरती तौर ते भुख दा मरदा आप ही दुआवां करेगा, आप ही पूजा करेगा। उन्हां कहा भी काल किवें पाया जाए, ते इक्को सलाह हुई ना मीह पाओ, मीह पैणा नहीं फसल पैदा होनी नहीं, काल पै गया ते लोक आप ही भुख नाल मरणगे। ते उन्हां कहा भी मीह किवें पैंदा, उन्हें उत्तर दिता भी इंद्र तू 12 साल तक निरंतर मीह नहीं पैण देना, ना मीह पै ना फसल होवे हुणे दा भावे ना सब जो इंद्र दे हत्थ, क्योंकि बाणी ने तो बहुत सिद्धियां बचन किते ने। कह लगे क्या उठ उठ देखो बपड़े, इस मेघ हाथ किछ ना है, जिन ए मेघ पठाया किस राखो मन माह, के ए ता मेघ जिन्हें पठाया उनू चेते रख। उन्हें कहा भी 12 साल तक मीह नहीं पैण देना। ते इंदर ने एक गल पूछी भी जे 12 साल मीह ना पै ये ता मैं मन लांगा, पर मैनू ए किवें पते लगेगा भी अज तो बाद 12 साल कदों होए ने, क्योंकि मनुखां दे साल ते देवतियां दे साल भी वख मन्ने हिंदू मथियोलॉजी अनुसार, भी किवें पता लगे 12 साल लंघ गए ने। उन्हें कहा भी शिव जी दे हाथ विच शंख है, कुछ डमरू शब्द वरदे ने, जदों शंख वजाए तू समझ लें भी 12 साल हो गए ने, तेनू समय नाल कोई मतलब नहीं, तेरा संबंध शंख नाल है, जदों शंख वजे उस वेले समझ लें कि सजना तेरे 12 साल लंघे। नित दा नेम की चीज है। उन्हें कहा भी सत बचन इन्हें शिव जी सारे देवते अपनिया पुरियां नू गए, शिव जी लंघते पे ने, जिमीदार हल बंद है। मैं संखे विचर करा, पार्वती ने कहा शिवो ये बंदा धुप विच आप भी खपद, ये बल्द भी खपते ने, इनू एक गल कहो कि चुप करके बल्दा नू खल पंजाली घर लै जा, ये मीह नहीं पैना क्यों आप मरना ते पशुआं नू दुख देना। कहन लगे जदों जाके कोल क्या ना भी 12 साल मीह नहीं पैना, तू खेतां विच हल वाहना है, ते उस जिमीदार ने एक गल की कहिंदा 12 साल छड्डो, जे 12 सदियां भी ना पै जिन्नी देर तक मेरी जिंदगी मैं हल रोज ही वाहवांगा। उन्हें कहा भी जदों मीह नहीं पैना तू की लैना हल वाह के, कहिंदा मीह पै ना पै पर मैं नेम नू छड़ना नहीं, अज मैं बल्द छड़ देंगा, साल बाद बल्दा भी खल अगे लगना नहीं, मैं भी आलसी हो जाऊंगा, मैं भी खल नहीं चंगी तरह वाह सकना, ते एक गल मैं सोचिए मीह पै ना पै मैं अपना नेम जरूर निभाना। नाले कहिंदा पार्वती नू माई 12 ਸਾਲ ਬਾਅਦ ਤੇ ਇਹ ਖਲ ਇਹ ਪੰਜਾਲੀ ਇਹ ਬਲਦ ਜਾਂ ਮੇਰਾ ਸਰੀਰ ਇਸ ਗੱਲ ਨੂੰ ਕਿਵੇਂ ਸਵੀਕਾਰ ਕਰੇਗਾ ਵਾਹਣ ਲਈ ਜੇ 12 ਸਾਲ ਬੈਠਾ ਰਿਹਾ ਮੀਂਹ ਪੈ ਨਾ ਪੈ ਮੈਂ ਨੇਮ ਨਾਲ ਹੱਲ ਲਿਆਉਣਾ। ਪਾਰਵਤੀ ਦੇ ਗੱਲ ਨੂੰ ਮਨ ਲੱਗੀ ਗੱਲ ਲੱਗੀ ਮਨ ਨੂੰ ਆ ਕੇ ਸ਼ਿਵ ਜੀ ਨੂੰ ਕਹਿੰਦੀ ਸ਼ਿਵੋ ਕਿ ਤੁਸੀਂ ਕਹਿੰਦੇ ਹੋ ਇਹਨੂੰ ਕਹਿ ਵੀ ਬਲਦ ਘਰ ਨੂੰ ਲੈ ਜਾ 12 ਸਾਲ ਮੀਂਹ ਨਹੀਂ ਪੈਣਾ ਜੇ ਇੱਕ ਹਲ ਵਾਹਣ ਵਾਲਾ 12 ਸਾਲ ਬਾਅਦ ਹਲ ਵਾਹਣਾ ਭੁੱਲ ਜਾਂਦਾ ਤੂੰ ਤੇ 12 ਸਾਲ ਸੰਖ ਨਹੀਂ ਵਜਾਣਾ ਜੇ ਤੂੰ ਭੁੱਲ ਗਿਓ ਫਿਰ ਕੀ ਬਣੇਗਾ ਇੱਕ ਵਾਰੀ ਇੱਕ ਕੰਮ ਕਰ ਸੰਖ ਵਜਾ ਕੇ ਵੇਖ ਲੈ ਕਿਉਂਕਿ ਤਜਰਬਾ ਹੋ ਜਾਏ ਵੀ 12 ਸਾਲ ਗਿਰ ਬਾਅਦ ਵਜਾਣਾ। ਕਹਿੰਦੇ ਨੇ ਸ਼ਿਵ ਜੀ ਨੇ ਲਾਇਆ ਸੰਖ ਮੂੰਹ ਨੂੰ ਮਾਰੀ ਫੂਕ ਆਈ ਆਵਾਜ਼ ਇੰਦਰ ਨੇ ਸਮਝਿਆ 12 ਸਾਲ ਲੰਘ ਗਏ ਉਹਨੇ ਮੀਂਹ ਪਵਾ ਦਿੱਤਾ ਤੇ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਉਹ ਇਹ ਕਥਾ ਵਿੱਚ ਅਕਸਰ ਗੱਲ ਕੋਟ ਕਰਦੇ ਸਨ ਕਹਿੰਦੇ ਸਨ ਸਿੱਖਾ ਆਪਣੇ ਨਿਤਨੇਮ ਨੂੰ ਕਦੀ ਨਾ ਛੱਡੀ ਇਹ ਨਾ ਸੋਚੀ ਮੈਨੂੰ 10 ਸਾਲ ਲੱਗਣੇ 20 ਸਾਲ ਲੱਗਣੇ ਨੇ ਜਿਹੜੇ ਨੇਮ ਨਿਭਾਉਂਦੇ ਨੇ ਨਾ ਉਹ 12 ਸਾਲਾਂ ਦੇ ਸੰਖ ਨੂੰ ਵੀ ਇੱਕ ਖਿੰਨ ਵਿੱਚ ਵਜਵਾ ਲੈਂਦੇ ਨੇ ਨੇਮ ਨਿਭਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਸੰਖ ਵੀ ਛੇਤੀ ਵੱਜ ਜਾਂਦੇ ਨੇ ਜੇ 12 ਸਾਲਾਂ ਦਾ ਸੰਖ ਇੱਕ ਦਿਨ ਵੀ ਵੱਜ ਸਕਦਾ ਹੈ ਤੇ ਕਈ ਜਨਮਾਂ ਦਾ ਸਫ਼ਰ ਜੇ ਮਾਲਕ ਮਿਹਰ ਕਰੇ ਤੂੰ ਰੋਜ਼ ਨੇਮ ਨਾਲ ਬਹਿ ਤੇ ਸੱਜਣਾ ਇੱਕ ਖਿੰਨ ਵਿੱਚ ਵੀ ਕੱਟਿਆ ਜਾ ਸਕਦਾ। ਮੇਰੇ ਸਤਿਗੁਰੂ ਨੇ ਸਿੱਖ ਨੂੰ ਨੇਮ ਦਿੱਤਾ ਤੇ ਉਸੇ ਨੇਮ ਦੀ ਗੱਲ ਮੇਰੇ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕੀਤੀ। ਕਦੀ ਸਿੱਖ ਦੇ ਜੀਵਨ ਨੂੰ ਪੜ੍ਹੋ ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਝੱਖੜ ਝਾਂਗੀ ਮੀਂਹ ਵਰਸ਼ਾ। ਮੈਂ ਨੇਮ ਦੀ ਗੱਲ ਬਾਣੀ ਵਿੱਚੋਂ ਕਰ ਰਿਹਾ, ਇਹ ਨਾ ਸਮਝੀਏ ਵੀ ਅੰਮ੍ਰਿਤ ਛਕਿਆ ਤੇ ਤਾਂ ਕਿਹਾ ਨਿਤਨੇਮ ਕਿ ਇਹ ਨੇਮ ਨਹੀਂ ਕਿ ਝੱਖੜ ਝਾਂਗੀ ਮੀਂਹ ਵਰਸਾ ਧੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਏ। ਜਿਉਂ ਪ੍ਰਾਣੀ ਜਲ ਬਿਨਾਂ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ। ਕਿ ਇਹ ਨੇਮ ਨਹੀਂ ਕਿ ਫਰੀਦਾ ਬੇਨਿਵਾਜਾ ਕੁੱਟਿਆ ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕੀ ਇਹ ਨੇਮ ਨਹੀਂ ਕਿ ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜ਼ਾਰ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਕੀ ਇਹ ਨੇਮ ਨਹੀਂ ਕਿ ਭਿਜੋ ਸਿੱਜੋ ਕੰਬਲੀ ਅੱਲਾ ਵਰਸੈ ਮਿਹੋ ਜਾਏ ਮਿਲਾ ਤਿਨਾ ਸੱਜਣਾ ਟੁੱਟੋ ਨਾਹੀ ਨਿਉ। ਜੇ ਗੁਰਮੁਖੋ ਨੇਮ ਹੋਵੇਗਾ ਤੇ ਪ੍ਰੇਮ ਜ਼ਰੂਰ ਬਣੇਗਾ, ਜੇ ਨੇਮ ਨਹੀਂ ਆਲਸ ਹੈ। ਮੇਰੇ ਗੁਰੂ ਨਾਨਕ ਸਾਹਿਬ ਨੇ ਨੇਮ ਬੰਨਿਆ ਸਿੱਖ ਦਾ, ਜਿੱਥੇ ਗਏ ਧਰਮਸ਼ਾਲਾ ਕਾਇਮ ਕੀਤੀ, ਸੱਤ ਸੰਗਤ ਕਾਇਮ ਕੀਤੀ ਤੇ ਨਾਲ ਇੱਕ ਬਚਨ ਕਿਹਾ ਕਿ ਅੰਮ੍ਰਿਤ ਵੇਲੇ ਸਾਈਂ ਨੂੰ ਭੁੱਲੀ ਨਾ, ਰਾਤ ਨੂੰ ਸੌਣ ਲੱਗਿਆਂ ਸਾਈਂ ਨੂੰ ਵਿਸਾਰੀ ਨਾ। ਤੇ ਜਿਹੜਾ ਨੇਮ ਕਰਤਾਰਪੁਰ ਦਾ ਸੀ ਗੁਰਮੁਖੋ, ਉਸ ਨੇਮ ਵਿੱਚੋਂ ਮੈਂ ਦੋ ਪੰਕਤੀਆਂ ਆਪ ਨਾਲ ਸਾਂਝੀਆਂ ਕਰਨੀਆਂ ਨੇ। ਉਹ ਕਿਹੋ ਜਿਹਾ ਨੇਮ ਸੀ? ਇੱਕ ਦਵੈਸ਼ ਵਾਲਾ ਨੇਮ ਨਹੀਂ, ਕਿੰਨੇ ਉੱਤੇ ਸਿੱਖ ਸਾਰਾ ਦਿਨ ਕਿਰਤ ਕਰਦੇ ਸਨ, ਗੁਰੂ ਨਾਨਕ ਸਾਹਿਬ ਹੱਥੀ ਹਲ ਵਾਹੁੰਦੇ ਸਨ, ਸਿੱਖ ਖੇਤਾਂ ਵਿੱਚ ਸਨ ਤੇ ਜਦੋਂ ਬਾਬਾ ਜੀ ਨਾਲ ਖੇਤਾਂ ਵਿੱਚ ਵਿਚਰਦੇ ਸਨ ਨਾ, ਕਿੰਨੇ ਭਾਗਾਂ ਵਾਲੇ ਹੋਣਗੇ ਜਿਹੜੇ ਗੁਰੂ ਨਾਲ ਕਿਰਤ ਕਰਦੇ ਨੇ, ਕਿਰਤ ਕਰਨਾ ਵੀ ਉਹਨਾਂ ਦੀ ਕੀਰਤੀ ਬਣ ਗਿਆ ਸੀ। ਸਮਝ ਦਵਲ ਧਿਆਨ ਦਿਆ ਜੇ, ਉਹਨਾਂ ਦੀ ਕਿਰਤ ਵੀ ਕੀਰਤੀ ਬਣ ਗਿਆ ਸੀ। ਤੇ ਉੱਥੇ ਫਿਰ ਸ਼ਬਦ ਵਰਤੇ ਨੇ ਭਾਈ ਗੁਰਦਾਸ ਨੇ ਕਿ ਜਦੋਂ ਕਿਤੇ ਖਜ਼ੂਰ ਬੈਠਦੇ ਨੇ ਕਿਤੇ ਖੇਤ ਦੇ ਕਿਨਾਰੇ, ਕਿਤੇ ਬੈਠਦੇ ਨੇ ਧਰਮਸ਼ਾਲਾ ਵਿੱਚ ਆ ਕੇ, ਕਿਤੇ ਬੈਠਦੇ ਨੇ ਜਿੱਥੇ ਪਸ਼ੂ ਰੱਖੇ ਨੇ, ਤੇ ਉਸ ਵੇਲੇ ਸਿੱਖ ਕੋਲ ਆ ਕੇ ਬੈਠਦੇ ਨੇ ਤੇ ਹੁੰਦਾ ਕਿ ਇਹ ਬਾਣੀ ਮੁੱਖੋਂ ਉਚਾਰੀਏ। ਧੰਨ ਗੁਰੂ ਨਾਨਕ ਸਾਹਿਬ ਆਪਣੇ ਮੁੱਖ ਤੋਂ ਬਾਣੀ ਉਚਾਰਨ ਕਰਦੇ, ਬਾਣੀ ਦੀ ਕੀਰਤਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਬਾਣੀ ਉਚਾਰਦੇ ਨੇ। ਬਾਣੀ ਮੁੱਖੋਂ ਉਚਾਰੀਏ ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਜਦੋਂ ਖਜ਼ੂਰ ਬਾਣੀ ਉਚਾਰਦੇ ਨੇ ਤੇ ਲੋਕਾਂ ਦੇ ਅੰਦਰ ਨੂੰ ਚਾਨਣ ਮਿਲਦਾ, ਹਨੇਰਾ ਖਤਮ ਹੁੰਦਾ। ਕਹਿਣ ਲੱਗੇ ਗਿਆਨ ਗੋਸ਼ਟ ਚਰਚਾ ਸਦਾ, ਇਸ ਤੁਕ ਨੂੰ ਕਿਤੇ ਸਿੱਖ ਜਗਤ ਪੱਲੇ ਬੰਨ ਲੈ ਤੇ ਗੁਰਮੁਖੋ ਅੰਦਰ ਦਾ ਕਿਤੇ ਅਨੁਭਵ ਹੋ ਸਕੇ। ਅਸੀਂ ਗਿਆਨ ਦੀ ਚਰਚਾ ਵੀ ਕਰਨੇ ਹਾਂ, ਆਪਾਂ ਗੋਸ਼ਟੀਆਂ ਵੀ ਰਚਾਨੇ ਹਾਂ, ਅਸੀਂ ਸੈਮੀਨਾਰ ਵੀ ਕਰਾਂਗੇ, ਪਰ ਗੁਰਮੁਖੋ ਕਦੀ ਅਗਲੀ ਤੁਕ ਨੂੰ ਧਿਆਨ ਵਿੱਚ ਰੱਖਿਓ। ਬਾਣੀ ਮੁੱਖੋ ਉਚਾਰੀਏ ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨੰਦ ਸ਼ਬਦ ਉੱਠੇ ਤੁਨਕਾਰਾ। ਅਨੰਦ ਸ਼ਬਦ ਉੱਠੇ ਤੁਨਕਾਰਾ, ਚਰਚਾ ਕਰਨ ਤੋਂ ਬਾਅਦ, ਸੰਵਾਦ ਕਰਨ ਤੋਂ ਬਾਅਦ, ਉਹਨਾਂ ਦੀ ਵਿਚਾਰ ਕਰਨ ਤੋਂ ਬਾਅਦ, फिर सिख जो चौंकड़ा मार के बैठते ने उन्होंने अंदर अनहद नाद की धुनी सुनाई देंदी है। चर्चा वह भी करते ने अनहद शब्द उठे तुनकारा। फिर कहते ने नित ने पता की क्या कह लगे सिखा घट्टो घट हर किरत करने वाले के चेते रखी सोदर आरती गाविए। शाम नू सोदर दे शब्द पढ़ी आरती गावी एदा मतलब के आरती गावी दे जड़े शब्द वरते ने के तीन शब्द सोहला साहब दे पहले जड़े ने एक करतारपुर साहब की धरती ते सिख नितने विच रोज पढ़दे सन। सोदर आरती गावीए अमृत वेले जाप उचारा अमृत वेले जब जी का पाठ करी अगली तो के गुरमुख भार अथर्बन तारा। वैसे ए तुक बड़ी वड्डी व्याख्या मंगदी भी केड़ा भार है ते अथर्बन वेद ने केड़ा भार पा दिता जेड़े बाबे नानक ने कृपा की ला दिता। इस एक तुक विच पूरी हिंदू फलसफा ते गुरमत दी दित्ती हुई नरोई जेड़ी सेध है वह व्याख्या की मुथाज एक तुक सतगुरु ने कृपा की उथे सोहला साहब जी की बाणी रात नू ये शब्द गाए जाते सन। धन गुरु रामदास जी तक इन्हां शब्दों का गायन हुंदा रहा है। गुरमुखो इसे सोहले नू सोहले का आखरी अर्थ मैं अगे अर्थ करना है यदा अर्थ है खुशी का गीत। इसे सोहला साहब की बाणी नू रविंद्र नाथ टैगोर वर्गे जिन्हों बंगाली लोग गुरदेव कहिंदे ने जिदी लिखी कोई लिखत नू वो गीतांजलि नू नोबल प्राइज दिता गया है उन्हें इको गल कही सी कि जिदन सारे मुल्कां दियां खद्दां खत्म हो जाणगियां जिदन रंग नसल जात बोली दा भेद भाव खत्म होवेगा उदन फिर एक राष्ट्री गीत नहीं उदन ब्रह्मांड दा गीत वो जन्म लेगा। उन्हें शब्द कह जिहड़ी अर्ज कर रहे कहिंदा वो ब्रह्मांड दा गीत आम किसी लिखारी दा नहीं होवेगा। फिर उन्हें कहा सारी मानवता नू जोड़न वाला केवल एक ब्रह्मंडी गीत होवेगा ते ओ होवेगा गुरु नानक साहब दे सोहले दा शब्द के गगन में थाल रव चंद दीपक बने तारका मंडल जनक मोती। जे गगन अमेरिका दी धरती ते तारे चमकदे ने कि ये इंग्लैंड विच ते इंडिया विच नहीं जे इत्थे ने अरब विच नहीं कहिंदे एक शब्द ब्रह्मंड दा गीत होवेगा ते केवल ए शब्द सारी मानवता दियां दीवारां नू तोड़ के रख देवेगा। ते गल वी ओ अमेरिका विच कह के गया। खैर इस बाणी दे विषय वल तुरना चाहना इहदा सरलेख है सोहेला। सोहेले दा आखरी अर्थ हुंदा है खुशी दा गीत। देखो एक शब्द हुंदा है सोहेला ते आपां जदों बाणी पढ़ने आ एक हुंदा मारू सोलहे इत्थे हा है ओथे विच लला लगा है सोल लखे। आपां शब्द पढ़ने सोलह आ बाणी विच आउंदा सस्से नू खोड़ा लला ते खा सोलह यह भी शब्द पढ़िया जांदा है। हुण सोहले दा अर्थ है खुशी दा गीत ते जदों पढ़ने मारू सोल लखे ओदा अर्थ है सोलह। इहदा अर्थ है भी जेड़े मारू राग भी तुसी बचन पढ़न लगे हो ना इस एक एक शब्द विच सोलह सोलह पदे होणगे भावा के कई थावां ते गिनती वधदी भी पर इहदा अर्थ कीता भी सोलह सोलह पदे जेड़े ने ओह होणगे जिवें शब्द आउंदा है अष्टपदी जिवें आउंदा है चौपदी चौपदे कई थावां ते आउंदा ते तुकी ध्यान दिया जे। हुण आपां पाठ चलदा हुंदा चौपदे उत्ते लिखे हुंदा ते तुकी दा अर्थ है भी जेड़ी तू ये शब्द पढ़न लगा ना इहदे एक एक पदे दियां तीन तीन तुकां बनगियां तीन तीन तुकां बनगी दो तुकी। धन गुरु ग्रंथ साहिब सच्चे पातशाह ने इन्नी कृपा की सोहला खुशी दा गीत। साहिब ने कहा राग गौड़ी दीप की ये दो रागां दा सुमेल है। भाई साहब उरी बैठे ने अकले गौड़ी राग विच बारह प्रकारां ने गौड़ी दियां बारह प्रकारां ने गौड़ी मांझ गौड़ी मालवा गौड़ी पी सोरठ पी गौड़ी बैरागन गौड़ी पूर्वी। गौड़ी राग विच मेरे दाता ने बारह तरह के वख वख गौड़ियां दित्तियां इत्थे वे नाल गौड़ी दे नाल दीप की। गुरु ग्रंथ साहिब विच ना मेघ राग आया ते ना दीपक राग आया। दाते ने मेहर कीती देखो मलार आया मेघ नहीं आया ना दीपक राग दिता है क्योंकि ए ना होवे अग दा ठंडा भी इन्ना जम जाए, ए ना होवे कि अग दी तरह भड़क भी जाए, जिथे भी दीपकी शब्द हुंदा नाल दूजा राग विच मिलिया होए। गौड़ी भी है ते दीपकी भी, सियाने भाई साहब हुरी बैठे ने, वैसे विषय कीर्तन दा, गौड़ी भी सोरठ भी। देखो जेड़ियां गौड़ी दियां सुरां ने ते सोरठ दियां एक दूजे दे विपरीत ने, छेती कित्या मिलदे ने, किहो जिहा विखम राग होवेगा कीर्तनियां सिखां लई कि जिन्हों जांदियां गौड़ी दियां तुकां लाणियां ने ते आउंदियां सोरठ दियां लाणियां ने। भी गौड़ी थी सोरठ थी, हजूर ने ते शब्द दिता सोहिला के भाई ये खुशी का गीत जे, ते अक्सर ये गीत गुरमुखो बच्ची दे विआह वाले गाए जांदे। हजूर ने कहा सोहिला खुशी का गीत, कह लगे राग गौड़ी दीपकी, इस शब्द न गौड़ी दीपकी दोनों विच मिला के गाई, ते शब्द वरत्या महला पहला। तन गुरु नानक साहब ने यह पवित्र बचन उचारण किए ने, कह लगे एक ओंकार के ओ परम पिता परमेश्वर एक है। देखो मैं एक एक अखर व्यर्थ करने चाहना जिन्नी कु सूझ है, क्योंकि बस इसी बाणी रोज पढ़ने ते पढ़ने भी रात सौन लगे, कभी देखो नितनेम करदे आ कहिंदे ने सौन लगे, इहदा मतलब कि जदों चंगी तरह नींद दबांदी होवे उदों बाणी पढ़ी, ते जे किते बने बंदा पढ़दिया वाहिगुरु सुत्ते सौन तो पहला टेक के बाणी पढ़ लै, ते सारी रात इहदे अंदर कभी मलीन फुरना नहीं पैदा होवेगा। कई बार बंदे नूं नींद नहीं आउंदी बाणी विच, आपां पढ़ने दाता जी कहिंदे ने जदों बंदे दा अंदर खिंडिया होवे ना, अत दे सुखुशी वेले भी नींद नहीं आउंदी, अत दी गमी वेले भी नींद नहीं आउंदी, अत दी चिंता वेले भी नींद नहीं आउंदी। खजूर ने बाणी विच इक तोक ही कह लगे अंतर चिंता नींद ना सोवे, जिस बंदे दे अंदर चिंता उहनूं नींद कित्थे आ जाणी। पर नाल कहिंदे ने जे किते तेरे कोल सौण लग्गिया रब दी सिफत दा गीत होवेगा, ते फिर सजना चेते रखी तू अपने आप कहेंगा आओ सुभागी नींदड़िए नींदिए ना मत शौ देखा सोए। जे तेरे कोल सोहला ना होया ते चेते रखी फिर नींद एको भी आ सकती है कि शाम सुंदर तज नींद क्यों आई। जे तेरे कोल सोहला होवे रात नूं सौण लग्या, हुण सोहला किदा होवे, कला सतगुरु ने सोहला शब्द नहीं वरतिया, अगे फिर व्याख्या कीती भी खुशी दे गीत दा मतलब ए नहीं कि तेरे घर पुत्र आया ते पुत्र नाल संबंधित कोई गीत गा लै, तेनू दौलत मिली है खुशी आई है दौलत दा गीत गाए। कहन लगे कि एक ओंकार आरंभता कीती वाहिगुरु एक है, ते अर्थ करना हुना एक दा अर्थ संख्या वाचक केवल एक नहीं, एक दा अर्थ अदुती जिदे वर्गा होर कोई एक नहीं। देखो बाकी सारिया जिन्हां नूं असीं एक गिणने उन्हां वर्गे बड़े मिलणगे, जे कहीए सूरज एक दे वर्गे सूरज होर नहीं धरती ब्रह्मांड विच, चंद्रमा वर्गे होर चंद्रमा नहीं, कि इस गगन वर्गे होर गगन नहीं, कि इस धरतियां वर्गियां होर धरतियां नहीं, कि धरती सूरज चंद तारे ए एक एक नहीं, ए अदुती भी नहीं, इन्हां वर्गे होर बड़े ने, पर एक ओंकार दरते ओ केवल एक है कि ब्रह्मांड विच किसे धरती ते चला जाई उस एक ओंकार उस रब वर्गा होर कोई रब नहीं, वह केवल एक है जिन्हें सब कुछ बनाया वह अदुती, उन्हें अपने वर्गा दूजा जिहड़ा बनाया ही कोई नहीं। गुरु साहब कह रहे ने एक ओंकार वो एक है सतगुर प्रसाद, उन्हूं मिलन दा तरीका केवल सतगुरु की कृपा सतगुरु की मेहर है। हजूर कहन लगे जय कार कीरत आखी है, जय का अर्थ है कि जिस घर के राड़े नूं लगी है सियारी, जिस घर विच कीरत आख कीरत आखी है, कहन लगे वाहिगुरु जी की कीरति सिफत सला आखी जाती है। इत्थे घर का अर्थ ना शिरदा कर करांगे, ना इत्थे घर का अर्थ आपां दुनियावी कर करांगे, इत्थे घर का अर्थ करांगे सत संगत घर साध संगत घर। हे मेरे मालक जी के जय घर कीरत आखी है, जिस घर के अंदर कीरति आखी जाती है, मेरे सुजान गुरु ने किन्नी मेहर की। हुण कला कीरति शब्द आपां बंदे लई भी जोड़ लांगे भी फलाने बंदे की कीरति करदा है। साहब ने कहा इहदा मतलब यह ना समझी कि कीरति दर्थ केवल सिफत सलाह किहदी, कहन लगे करते का होए विचार, करता कीरति ਇਹ ਦੋ ਸ਼ਬਦ ਸੋਹਿਲਾ ਸਾਹਿਬ ਦਾ ਅਸਲ ਵਿੱਚ ਪ੍ਰਕਰਨ ਤਿੰਨ ਗੱਲਾਂ ਕਿ ਕਰਤਾ ਕੀਰਤੀ ਤੇ ਘਰ, ਘਰ ਸਤ ਸੰਗਤ, ਕੀਰਤੀ ਰੱਬ ਦੀ, ਉਸ ਕਰਤੇ ਦੀ। ਜਿਸ ਸਤ ਸੰਗਤ ਘਰ ਦੇ ਅੰਦਰ ਉਸ ਕਰਤੇ ਦੀ ਕੀਰਤੀ ਹੋਵੇ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ। ਉਸ ਘਰ ਦੇ ਅੰਦਰ ਬੈਠ ਕੇ ਗੀਤ ਗਾਓ ਤੇ ਗੁਰਮੁਖੋ ਸੰਗਤ ਵਿੱਚ ਬੈਠ ਕੇ ਤੇ ਫਿਰ ਰੱਬ ਦੇ ਗੀਤ ਗਾਏ ਜਾਣਗੇ, ਸੰਗਤ ਵਿੱਚ ਬੈਠ ਕੇ ਦੁਨੀਆਦਾਰਾਂ ਦੇ ਗੀਤ ਨਹੀਂ। ਤਿਤ ਕਰ ਗਾਵੋ ਸੋਹਿਲਾ, ਉਸ ਘਰ ਦੇ ਅੰਦਰ ਸਤ ਸੰਗਤ ਵਿੱਚ ਬੈਠ ਕੇ ਖੁਸ਼ੀ ਦੇ ਗੀਤ। ਮਹਾਰਾਜ ਕਿਹੜੇ ਗੀਤ? ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਇਹ ਸ਼ਬਦ ਜਿਹੜਾ ਹੈ ਗੁਰੂ ਕਾ ਤੂੰ ਰੋਜ਼ ਪੜ੍ਹਨਾ, ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ। ਜਿਹੜਾ ਸੋਹਿਲਾ ਹੈ ਉਹ ਸ਼ਬਦ ਪੜ੍ਹਨਾ, ਸ਼ਬਦ ਕੀਰਤਨ ਕਰਨਾ। ਜਦੋਂ ਤੂੰ ਸ਼ਬਦ ਪੜ੍ਹੇ, ਸ਼ਬਦ ਦੀ ਕੀਰਤੀ ਕਰੇ, ਗੁਰਮੁਖਾਂ ਇਹ ਹੀ ਉਸ ਮਾਲਕ ਦੇ ਖੁਸ਼ੀ ਦੇ ਗੀਤ ਗਾਣੇ। ਤੇ ਮਹਾਰਾਜ ਜਿਹੜੇ ਆਮ ਗੀਤ ਗਾਉਂਦੇ ਨੇ, ਕਹਿਣ ਲੱਗੇ ਉਹ ਖੁਸ਼ੀ ਦੇ ਗੀਤਾਂ ਦੀ ਮੌਤ ਹੋ ਸਕਦੀ ਏ, ਪਰ ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ। ਤੇ ਮਹਾਰਾਜ ਇਹ ਕਦੀ ਬਿਣਸੇਗਾ ਨਹੀਂ, ਕਹਿਣ ਲੱਗੇ ਝੂਠਾ ਨਹੀਂ, ਇਹ ਸੱਚਾ ਸੋਹਿਲਾ। ਗੁਰਮੁਖਾਂ ਇਹ ਅਸਲ ਵਿੱਚ ਸੱਚਾ ਗੀਤ ਹੈ, ਜਦੋਂ ਤੂੰ ਕੀਰਤੀ ਕਰੇ ਕਰਤੇ ਦੀ, ਉਸ ਨਿਰੰਕਾਰ ਦੀ, ਤੇ ਬੈਠ ਕੇ ਸਤ ਸੰਗਤ ਵਿੱਚ ਕਰੀ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ। ਕਿਦਾਂ ਸਿਵਰਿਹੋ ਸਿਰਜਣਹਾਰੋ, ਭਾਵੇਂ ਅਸੀਂ ਇਹਦਾ ਪਾਠ ਕਰ ਜਾਂਦੇ ਹਾਂ ਸਿਵਰੋ, ਦੇਖੋ ਰਾਰੇ ਨੂੰ ਸਿਹਾਰੀ ਲੱਗੀ ਹੈ। ਸਿਵਰਿਹੋ ਕਿ ਉਸ ਨੂੰ ਸਿਮਰੋ, ਉਸ ਨੂੰ ਯਾਦ ਕਰੋ। ਸਿਰਜਣਹਾਰੋ ਜਿਹਨੇ ਸਾਰਾ ਕੁਝ ਸਿਰਜਿਆ ਹੋਇਆ, ਜਿਹਨੇ ਸਭ ਕੁਝ ਬਣਾਇਆ। ਤੇ ਸਾਹਿਬ ਕਹਿੰਦੇ ਨੇ ਫਿਰ ਉਹ ਜਿਹੜਾ ਕਰਤਾ ਹੈ ਨਾ, ਉਹਦਾ ਜਦੋਂ ਸੋਹਿਲਾ ਗਾਏ, ਤੇ ਦੇਖੋ ਸਾਰੇ ਭਗਤਾਂ ਨੇ ਕੇਵਲ ਸੋਹਿਲਾ ਹੀ ਗਾਇਆ, ਕੀਰਤੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੋਈ ਕਰੜੇ ਤਪ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੋਈ ਕਰੜੀਆਂ ਘਾਲਣਾ ਹੋਰ ਨਹੀਂ ਕਹੀਆਂ ਕਰਮ ਕਾਂਡੀ, ਸਿਰਫ ਇੱਕੋ ਗੱਲ ਕਿ ਤੂੰ ਗਾ, ਜਿੰਨਾ ਗਾ ਸਕਣਾ, ਜਿੰਨੀ ਸਿਫਤ ਕਰ ਸਕਣਾ ਓਨੀ ਸਿਫਤ ਕਰੀ। ਤਾਂ ਹੀ ਤਾਂ ਗੁਰੂ ਅਰਜਨ ਸਾਹਿਬ ਨੇ ਜਦੋਂ ਅਸ਼ਟਪਦੀ ਸੋਰਠ ਰਾਗ ਦੀ ਕਹੀ ਨਾ, ਕਿ ਪਿਆਰੇ ਇਨ ਵਿਧ ਮਿਲਣ ਨਾ ਜਾਏ, ਕਿ ਪਿਆਰੇ ਇਸ ਤਰੀਕੇ ਨਾਲ ਤੂੰ ਮਿਲ ਨਹੀਂ ਸਕਦਾ ਸਾਈ ਨੂੰ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ। ਬੁੱਧ ਵਿਵੇਕਾ, ਮਹਾਰਾਜ ਕਿਹੜੀ ਬੁੱਧ ਮੰਗੀ, ਕਿਹੜੇ ਕਰਮ ਕਾਂਡਾਂ ਨਾਲ ਨਾ ਮਿਲਿਆ, ਤੇ ਕਿਹੜੀ ਦਾਤ ਦਿੱਤੀ ਜਿਹਦੇ ਨਾਲ ਸਾਈ ਮਿਲ ਗਿਆ? ਕਹਿਣ ਲੱਗੇ ਫਿਰ ਦਾਤ ਦਿੱਤੀ ਹਰ ਕੀਰਤ ਸਾਧ ਸੰਗਤ ਹੈ ਹਰੀ ਦਾ ਸੋਹਿਲਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ। ਪਰ ਸਾਰਿਆਂ ਨੂੰ ਮਿਲਦਾ? ਕਹਿੰਦੇ ਨੇ ਨਹੀਂ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਧਿਆਨ ਦਿਆ ਜੇ, ਹੁਣ ਇੱਕ ਕੀਰਤਨ ਆਪਾਂ ਕਰਨੇ ਆ ਸਾਜ਼ਾਂ ਨਾਲ। ਕੀਰਤਨ ਕੀ ਹੈ? ਕਿ ਸੁਰਾਂ ਨੂੰ ਲੈ ਨਾਲ ਤਾਲਬੰਦ ਸ਼ਬਦ ਪੜ੍ਹਨਾ, ਇਹ ਕੀਰਤਨ ਹੈ। ਤੇ ਦਾਤਾ ਜੀ ਜਿਹਨੂੰ ਕੀਰਤਨ ਨਾ ਕਰਨਾ ਹੁੰਦਾ ਹੋਵੇ, ਉਹ ਸੋਹਿਲਾ ਕਿਵੇਂ ਕਰੇਗਾ, ਉਹ ਕੀਰਤੀ ਕਿਵੇਂ ਕਰੇਗਾ? ਭਗਤ ਜੀ ਨੇ ਬਹੁਤ ਕਮਾਲ ਦਾ ਇੱਕ ਬਚਨ ਕਿਹਾ, ਰਾਗ ਆਸਾਦ ਹੈ, ਇਹਨੂੰ ਜੋਗ ਮਤ ਵਾਲੇ ਪਾਸੇ ਨਾਲ ਜਾਇਓ। ਕਹਿੰਦੇ ਨੇ ਖੇ ਮੇਰੀ ਸਤ ਸੰਗੀ ਭੈਣੋ, ਕਿ ਆਓ ਕਿ ਆਪਾਂ ਖੁਸ਼ੀ ਦਾ ਗੀਤ ਗਾਈਏ। ਤੇ ਵੈਸੇ ਇਸ ਸ਼ਬਦ ਦਾ ਪ੍ਰਕਰਮ ਇਹ ਹੀ ਹੈ ਕਿ ਮੌਤ ਤੋਂ ਪਹਿਲਾਂ ਗਾਏ ਹੋਏ ਗੀਤ। ਇਹੀ ਕਾਰਨ ਪ੍ਰਿੰਸੀਪਲ ਸਤਬੀਰ ਸਿੰਘ ਇਹ ਗੱਲ ਕਹਿੰਦੇ ਸਨ, ਸੋਹਿਲਾ ਸਾਹਿਬ ਦੀ ਵਿਆਖਿਆ ਕਰਦਿਆਂ ਕਹਿੰਦੇ ਸਨ, ਸੋਹਿਲਾ ਦੋ ਵਾਰੀ ਗਾਇਆ ਜਾਂਦਾ, ਇੱਕ ਵਾਰੀ ਤਾਂ ਗਾਉਂਦੇ ਹਾਂ ਜਦੋਂ ਰਾਤ ਨੂੰ ਸੌਂਦੇ ਹਾਂ, ਤੇ ਇੱਕ ਵਾਰੀ ਗਾਇਆ ਜਾਂਦਾ ਜਦੋਂ ਬੰਦੇ ਦੀ ਚਿਖਾ ਨੂੰ ਅੱਗ ਲਾਈ ਜਾਂਦੀ। ਮਰਨ ਤੋਂ ਬਾਅਦ ਵੀ ਸੋਹਿਲਾ ਤੇ ਸੌਣ ਵੇਲੇ ਵੀ ਸੋਹਿਲਾ। ਉਹ ਕਹਿੰਦੇ ਸਨ, ਅਸਲ ਵਿੱਚ ਨੀਂਦ ਇੱਕ ਛੋਟੀ ਮੌਤ ਹੈ, ਤੇ ਚੇਤੇ ਰੱਖੀ ਮੌਤ ਇੱਕ ਲੰਮੀ ਨੀਂਦ ਹੈ। ਧਿਆਨ ਦਿਆ ਦੇ ਸ਼ਬਦਾਂ ਵੱਲ, ਕਿ ਨੀਂਦ ਛੋਟੀ ਮੌਤ ਹੈ, ਮੌਤ ਇੱਕ ਲੰਮੀ ਨੀਂਦ ਹੈ, ਤੇ ਜਦੋਂ ਤੂੰ ਰਾਤ ਨੂੰ ਸੌਂਦਾ, ਤੇ ਗੁਰੂ ਇੱਕ ਗੱਲ ਚੇਤੇ ਕਰਾਉਂਦਾ, ਹੋ ਸਕਦਾ ਸਿੱਖਾਂ ਕਿ ਸਵੇਰੇ ਤੇਰੇ ਲਈ ਸੂਰਜ ਨਿਕਲੇ ਕਿ ਨਾ, ਪਰ ਕਿੰਨਾ ਚੰਗਾ ਹੋਵੇ ਜੇ ਸੁੱਤਿਆਂ ਸਵਾਸ ਨਿਕਲਣ, ਤੇ ਸਵਾਸ ਸੋਹਲੇ ਵਿੱਚ ਰੰਗ ਕੇ ਨਿਕਲ, ਸਾਈਂ ਦੀ ਕੀਰਤੀ ਕਰਦਿਆਂ ਤੇਰੇ ਸਵਾਸਾਂ ਦੀ ਪੂਰਨਤਾ ਹੋਵੇ। ਸਾਹਿਬ ਨੇ ਸ਼ਬਦ ਵਰਤੇ ਕਿ ਪਿਆਰਿਓ ਸੋਹਿਲਾ ਗਾਓ। ਕਬੀਰ ਜੀ ਨੂੰ ਪੁੱਛਿਆ ਵੀ ਕਿਵੇਂ ਗਾਈਏ, ਵੈਸੇ ਤੇ ਕੀਰਤਨ ਵਰਗੀ ਦਾਤ ਕੋਈ ਨਹੀਂ, ਜੇ ਕਹਿ ਦੇਣਾ ਕਦਰ ਕੋਈ ਜਾਣੇ ਨਾ ਜਾਣੇ। ਸਾਹਿਬ ਨੇ ਬਾਣੀ ਵਿੱਚ ਖੀਰਾ ਸ਼ਬਦ ਵਰਤਿਆ, ਵੀ ਕੀਰਤਨ ਹੀਰਾ ਹੈ, ਪਰ ਨਾਲ ਇੱਕ ਗੱਲ ਕਹਿ ਦਿੱਤੀ, ਹੀਰੇ ਦਾ ਮਤਲਬ ਇਹ ਨਾ ਸੋਚੀ ਕਿ ਜੋਰੀਆਂ ਦੀਆਂ ਗੱਲਿਆਂ ਵਿੱਚ ਉਹਨਾਂ ਦੇ ਗੁਟਕਿਆਂ ਵਿੱਚ ਧੱਕੇ ਖਾਂਦਾ ਹੈ। ਕਹਿਣ ਲੱਗੇ ਕੀਰਤਨ ਉਹ ਹੀਰਾ ਜਿਹਦੀ ਕੀਮਤ ਕਦੀ ਨਹੀਂ ਕੋਈ ਪਾ ਸਕਦਾ। ਕੀਰਤਨ ਨਿਰਮੋਲਕ ਹੀਰਾ, ਨਿਰਮੋਲਕ ਸ਼ਬਦ ਪਹਿਲਾਂ ਵਰਤਿਆ ਵੀ ਅਮੋਲਕ ਵੀ ਨਹੀਂ ਕਿਹਾ, ਨਿਰਮੋਲਕ ਨਿਰਦਾਰ ਹੁੰਦਾ ਰਹਿਤ, ਜਿਹੜਾ ਮੁੱਲ ਤੋਂ ਰਹਿਤ ਤੇ ਜਿਹਦਾ ਕਦੀ ਵੀ ਮੁੱਲ ਨਹੀਂ ਪੈ ਸਕਦਾ। ਜਦੋਂ ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਵੀ ਅਸੀਂ ਪੈਸੇ ਦਿੱਤੇ, ਫਲਾਣਾ ਬੰਦਾ ਕੀਰਤਨ ਵੇਚਦਾ, ਮੈਂ ਕਹਿੰਦਾ ਉਹਦੀ ਢੇਠੀ ਕੀ ਹੋਣੀ, ਆਪਣੀ ਨਾਲ ਹੋ ਜਾਂਦੀ, ਇਹਦਾ ਮਤਲਬ ਤੂੰ ਕੀਰਤਨ ਖਰੀਦਣ ਦੀ ਸਮਰੱਥਾ ਰੱਖਦਾ, ਨਿਰਮੋਲਕ ਹੈ। ਇਹਦੇ ਬਾਰੇ ਕੋਈ ਵੀ ਕੋਈ ਕੀਮਤ ਨਹੀਂ ਸ਼ਬਦ ਵਰਤਨੇ ਅਸੀਂ ਆਮ ਕਿ ਫਲਾਣਾ ਕੀਰਤਨ ਵੇਚ ਕੇ ਗਿਆ ਸਾਡੇ ਕੋਲ, ਬਿਲਕੁਲ ਨਹੀਂ। ਜੇ ਉਹਨੇ ਵੇਚਿਆ ਤੇ ਮਤਲਬ ਤੂੰ ਖਰੀਦਣ ਦੇ ਸਮਰੱਥ ਹੈ। ਬੜੀ ਸੋਹਣੀ ਗੱਲ ਕਹਿੰਦੇ ਹੁੰਦੇ ਸਨ ਇੱਕ ਸੱਜਣ ਡਾਕਟਰ ਤਾਰਨ ਸਿੰਘ ਹੋਰੀ, ਕਹਿੰਦੇ ਸਨ ਜਦੋਂ ਬੰਦਾ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ, ਮੈਂ ਨਾਸਤਕ ਹਾਂ, ਉਹ ਕਹਿਣ ਲੱਗੇ ਸੱਚ ਜਾਣੀ ਤੂੰ ਰੱਬ ਨੂੰ ਮੰਨ ਹੀ ਲਿਆ, ਮੈਂ ਨਹੀਂ ਮੰਨਦਾ, ਤੂੰ ਨਹੀਂ ਮੰਨਦਾ, ਪਰ ਲੋਕ ਤਾਂ ਮੰਨਦੇ ਨੇ ਨਾ, ਉਹਦੀ ਖੂੰਦ ਹੈ, ਤਾਂ ਹੀ ਤੈਨੂੰ ਘੜੀ ਪਿੱਛੋਂ ਦੁੱਖ ਦਿੰਦੀ, ਮੈਂ ਨਹੀਂ ਮੰਨਦਾ, ਤੇ ਜਿਹੜੀ ਚੀਜ਼ ਨਾ ਹੋਵੇ ਤੇ ਉਹਦਾ ਤੇ ਦੁੱਖ ਹੁੰਦਾ ਹੀ ਨਹੀਂ। ਦੇਖੋ ਬਰੀਕੀ ਨਾਲ, ਜਿਹੜੀ ਹੈ ਹੀ ਨਹੀਂ ਉਹਦਾ ਦੁੱਖ ਕੀ। ਸਾਹਿਬ ਨੇ ਕਿਹਾ ਵੀ ਕੀਰਤਨ ਨਿਰਮੋਲਕ ਹੀਰਾ, ਬਾਬਾ ਜੀ ਨੇ ਕੀਰਤੀ ਕੀਤੀ, ਇੱਕ ਕੀਰਤਨ ਕੀਤਾ ਬਾਹਰ ਦਾ, ਇੱਕ ਕੀਰਤਨ ਕੀਤਾ ਅੰਦਰ ਦਾ। ਇਸ ਬਾਹਰ ਦੇ ਕੀਰਤਨ ਨੇ ਸਾਨੂੰ ਅੰਦਰ ਦੇ ਸੋਹਲਾ ਕਰਨ ਦੀ ਜਾਚ ਦੱਸਣੀ। ਕਬੀਰ ਸਾਹਿਬ ਨੇ ਉਹ ਕੀਰਤੀ ਕੀਤੀ, ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਭੈਣੋ ਸ਼ਬਦ ਵਰਤੇ ਨਹੀਂ ਕਿ ਦੇਖੋ ਮੇਰਾ ਪਿਆਰਾ ਪਤੀ ਮੈਨੂੰ ਵਿਆਹਣ ਵਾਸਤੇ ਆ ਰਿਹਾ, ਤੇ ਜਿਸ ਘਰ ਵਿੱਚ ਵਿਆਹ ਹੋਵੇ ਉਸ ਘਰ ਵਿੱਚ ਦੋ ਕੰਮ ਪਹਿਲਾਂ ਕੀਤੇ ਜਾਂਦੇ ਨੇ। ਪਹਿਲਾ ਕੰਮ ਕੀਤਾ ਜਾਂਦਾ ਉਸ ਘਰ ਦੀ ਸਫਾਈ ਰੰਗ ਰੋਗਨ, ਦੂਜਾ ਜਿਸ ਦਾ ਵਿਆਹ ਹੋਣਾ ਸਭ ਤੋਂ ਜ਼ਿਆਦਾ ਬਸਤਰ ਉਹਦੇ ਤਿਆਰ ਕੀਤੇ ਜਾਂਦੇ ਨੇ। ਕਬੀਰ ਸਾਹਿਬ ਕਹਿੰਦੇ ਨੇ ਆਓ ਮੈਂ ਦੱਸੋ ਅੰਦਰੋਂ ਸੋਹਿਲਾ ਕਿਵੇਂ ਗਾਣਾ, ਅੰਦਰੋਂ ਸੱਚੇ ਦੀ ਕੀਰਤੀ ਕਿਵੇਂ ਕਰਨੀ ਹੈ। ਸ਼ਬਦ ਵਰਤੇ ਉਹਨਾਂ, ਕਹਿਣ ਲੱਗੇ ਪਤੀ ਘਰ ਵਿੱਚ ਆ ਰਿਹਾ, ਤਨ ਰੈਨੀ ਰਾਗਾਸਾ, ਤਨ ਰੈਨੀ, ਰੈਨੀ ਦਾ ਅਰਥ ਹੈ ਉਹ ਭਾਂਡਾ ਜਿਹਦੇ ਵਿੱਚ ਲਲਾਰੀ ਰੰਗ ਘੋਲਦਾ। ਕਹਿੰਦੇ ਨੇ ਮੈਂ ਆਪਣੇ ਤਨ ਨੂੰ ਉਹ ਮੱਤੀ ਬਣਾਇਆ ਜਿਹਦੇ ਵਿੱਚ ਰੰਗ ਘੋਲਣਾ, ਮਨ ਪੁਨਰਪ ਕਰ ਹੂੰ। ਕਹਿੰਦੇ ਨੇ ਮਨ ਨੂੰ ਰੰਗਣਾ ਕਿਉਂਕਿ ਪਿਆਰੇ ਦੀ ਸੇਜ ਇਹਦੇ ਜਾਣਾ, ਤੇ ਪਹਿਲੀ ਗੱਲ ਚੋਲਾ ਰੰਗਿਆ ਹੋਣਾ ਚਾਹੀਦਾ, ਜੇ ਚੋਲਾ ਹੀ ਭੈੜੇ ਰੰਗ ਦਾ ਹੋਵੇ ਤੇ ਸਾਈ ਨੂੰ ਪਾਵਾਂਗਾ ਕਿਵੇਂ। ਸਾਹਿਬ ਨੇ ਕਿਹਾ ਤਨ ਰੈਨੀ ਮਨ ਪੁਨਰਪ ਕਰ ਹੂੰ, ਪਾਚੋ ਤਤ ਬਰਾਤੀ, ਪੰਚੋ ਤਤ ਬਰਾਤੀ। ਹੁਣ ਪੰਜ ਤੱਤਾਂ ਦੇ ਅੱਗੇ ਸੁਭਾਅ ਨੇ, ਇਹ ਵੱਖਰਾ ਵਿਸ਼ਾ, ਜਿੱਦਣ ਆ ਛੇ ਗੁਰ ਆਉਣਗੇ ਨਾ ਉਦਣ ਅਰਜ਼ ਕਰਾਂਗਾ ਵੀ ਸ਼ਾਸਤਰ ਕੀ ਸਾਨੂੰ ਸਿਖਾਉਂਦੇ ਪਏ। ਸ਼ਬਦ ਵਰਤੇ ਦਾਤੇ ਨੇ ਸੱਤ, ਸੰਤੋਖ, ਦਇਆ, ਧਰਮ ਤੇ ਖਿਮਾ, ਇਹ ਜਿਹੜੇ ਪੰਜ ਸ਼ੁਭ ਗੁਣ ਨੇ, ਇਹਨਾਂ ਗੁਣਾਂ ਨੂੰ ਇਹ ਮਾਨੋ ਬਰਾਤੀ ਬਣ ਕੇ ਅੰਦਰ ਆ ਰਹੇ ਨੇ, ਇਹ ਨਾਲ ਆਉਂਦੇ ਪਏ ਨੇ ਪਿਆਰੇ ਦੇ, ਪੰਚੋ ਤੱਤ ਬਰਾਤੀ। ਤੇ ਕਹਿਣ ਲੱਗੇ ਰਾਮ ਰਾਏ ਸੋ ਭਾਵਰ ਦੇਖੂ, ਉਹਦੇ ਨਾਲ ਫੇਰੇ ਲੈਣੇ ਨੇ, ਆਤਮ ਤੇ ਰੰਗ ਰਾਤੀ, ਹੁਣ ਗਾਓ ਸੋਹਿਲਾ ਕਦੋਂ, ਗਾਵੋ ਗਾਵੋ ਰੀ ਦੁਲਣੀ। ਸਾਹਿਬ ਨੇ ਸ਼ਬਦ ਵਰਤੇ ਕਿ ਖੇ ਭੈਣੋ ਕਿ ਆਓ ਉਸ ਪਿਆਰੇ ਦੇ ਗੀਤ ਗਾਓ, ਗਾਓ ਗਾਓ ਰੀ ਦੁਲਹਨੀ, ਮੰਗਲ ਚਾਰਾ, ਮੰਗਲ ਚਾਰਾ ਨੂੰ ਤੇ ਸੋਹਿਲਾ ਕਿਹਾ ਗਿਆ। ਸਾਹਿਬ ਨੇ ਕਿਹਾ ਗਾਓ ਗਾਓ ਰੀ ਦੁਲਹਨੀ, ਮੰਗਲ ਚਾਰਾ ਕਿਉਂ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਮੇਰੇ ਘਰ ਵਿੱਚ ਮੇਰਾ ਰਾਮ ਪਤੀ ਆ ਰਿਹਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਤੇ ਅਗਲਾ ਬਚਨ ਕੀਤਾ ਕਿਵੇਂ ਗਾਈਏ, ਕਹਿੰਦੇ ਇੱਕ ਗੱਲ ਚੇਤੇ ਰੱਖੀ, ਤੇਰੀ ਨਾਭੀ ਤੋਂ ਸਵਾਸਾਂ ਦਾ ਜਨਮ ਹੁੰਦਾ, ਇਹ ਹੀ ਤੇਰਾ ਜੀਵਨ, ਇਹਨੂੰ ਪਰਾ ਬਾਣੀ ਕਿਹਾ ਜਾਂਦਾ। ਕਹਿੰਦੇ ਨੇ ਕਿੰਨਾ ਚੰਗਾ ਹੋਵੇ ਜਿੱਥੋਂ ਸਵਾਸ ਦੀ ਉਤਪਤੀ ਹੋ ਰਹੀ ਹੈ। ਕਬੀਰ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਉਹ ਜਿੱਥੋਂ ਸਵਾਸ ਪੈਦਾ ਹੋ ਰਿਹਾ ਹੈ ਤੂੰ ਉੱਥੇ ਸੋਹਲੇ ਨੂੰ ਕਿਉਂ ਨਹੀਂ ਪਹੁੰਚਾ ਦਿੰਦਾ, ਕੇਵਲ ਜ਼ਬਾਨ ਨਾਲ ਨਹੀਂ, ਨਾਭ ਕਮਲ ਮੈਂ ਬੇਦੀ ਰਚ ਲੇ, ਜੇ ਤੂੰ ਸਾਈ ਨਾਲ ਫੇਰੇ ਲੈਣੇ ਨੇ, ਭਵਰ ਲੈਣਾ ਹੈ, ਤੇ ਦੇਖ ਫਿਰ ਆਪਣੀ ਨਾਭੀ ਜਿੱਥੋਂ ਸਵਾਸ ਪੈਦਾ ਹੋ ਰਹੇ ਨੇ, ਸਵਾਸ ਉੱਗਣ ਤੋਂ ਪਹਿਲਾਂ ਸੋਹਲੇ ਦਾ ਜਨਮ ਹੋਇਆ ਹੋਵੇ ਤੇ ਫਿਰ ਸਾਈ ਦੀ ਕੀਰਤੀ ਹੋ ਸਕਦੀ। ਸਵਾਸ ਸਵਾਸ ਸਾਈ ਦੇ ਵਿੱਚ ਰੰਗ ਕੇ ਨਿਕਲੇ, ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾਂ ਰਾਮ ਰਾਏ ਸੋ ਦੁਲ ਹੋ ਪਾਇਓ, ਅਸ ਬਡ ਭਾਗ ਹਮਾਰਾ, ਸੁਰ ਨਾਲ ਮੁੰਜਨ ਕੋਚਕ ਆਏ, ਕੋਟ ਤੇ ਤੀਸ ਉਜਾਨਾ, ਕਹਿ ਕਬੀਰ ਮੇ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ। ਸਾਹਿਬ ਕਹਿਣ ਲੱਗੇ ਜਾਣ ਤੋਂ ਪਹਿਲਾਂ ਸੋਹਿਲਾ ਗਾਈ। ਹਜ਼ੂਰ ਨੇ ਸ਼ਬਦ ਵਰਤੇ ਕਿ ਤਿਤ ਘਰ ਗਾਵੋ ਸੋਹਿਲਾ, ਕਿਦਾ ਸਿਵਰੇ ਹੋ ਸਿਰਜਣਹਾਰ ਜਿਨ੍ਹੇ ਸਭ ਕੁਝ ਬਣਾਇਆ ਉਹਨੂੰ ਸਿਮਰੋ। ਫਿਰ ਨਾਲ ਕਹਿਣ ਲੱਗੇ ਤੁਮ ਗਾਵੋ, ਹੇ ਮੇਰੇ ਗੁਰਸਿੱਖ ਵੀਰੋ ਤੁਸੀਂ ਗਾਓ, ਤੁਮ ਗਾਵੋ ਕਿਨੂੰ, ਮੇਰੇ ਨਿਰਭਉ ਕਾ ਸੋਹਿਲਾ, ਉਸ ਮੇਰੇ ਵਾਹਿਗੁਰੂ ਦਾ ਖੁਸ਼ੀ ਦਾ ਗੀਤ ਗਾਓ, ਉਹਦਾ ਸਿਮਰਨ ਕਰੋ ਜਿਹਨੂੰ ਕਿਸੇ ਕਿਸਮ ਦਾ ਕੋਈ ਭੈ ਨਹੀਂ, ਜਿਹਨੂੰ ਕੋਈ ਡਰ ਨਹੀਂ, ਵਾਹਿਗੁਰੂ ਨੂੰ ਕਦੀ ਕੋਈ ਚਿੰਤਾ ਨਹੀਂ। ਜਿਤਨੀ ਸਮੱਗਰੀ ਹੈ, ਸਾਹਿਬ ਨੇ ਸ਼ਬਦ ਵਰਤਿਆ ਕਹਿਣ ਲੱਗੇ ਸਗਲ ਸਮੱਗਰੀ ਜਿਹੜੀ ਹੈ ਨਾ, ਇਹ ਸਾਰੀ ਡਰ ਦੇ ਅਧੀਨ ਹੈ, ਪਰ ਬਿਨ ਡਰ ਕਰਨਾ ਹਾਰ, ਜਿਨ੍ਹਾਂ ਕੀਤੀ ਉਹਨੂੰ ਡਰ ਹੀ ਕੋਈ ਨਹੀਂ। ਸਾਨੂੰ ਡਰ ਹੈ ਕਿ ਮੌਤ ਸਾਹਮਣੇ ਦਿਸਦੀ ਪਈ ਹੈ, ਪਰ ਉਹਨੂੰ ਤਾਂ ਡਰ ਹੀ ਕੋਈ ਨਹੀਂ, ਉਹ ਤਾਂ ਅਕਾਲ ਹੈ। ਸਾਨੂੰ ਡਰ ਹੈ ਮਾੜੇ ਕਰਮ ਕੀਤੇ ਅੱਗੇ ਜੂਣਾ ਦਾ ਤਾਣ ਹੈ, ਉਹਨੂੰ ਕਾਹਦਾ ਡਰ, ਉਹ ਤਾਂ ਹੈ ਹੀ ਅਜੂਨੀ। ਸਾਨੂੰ ਡਰ ਹੈ ਫਲਾਣਾ ਬੰਦਾ ਮੇਰੇ ਨਾਲ ਈਰਖਾ ਕਰੇਗਾ, ਉਹਨੂੰ ਕਾਹਦਾ ਡਰ, ਉਹ ਤਾਂ ਪਹਿਲੇ ਨਿਰਵੈਰ ਹੈ। ਸਾਨੂੰ ਡਰ ਹੈ ਕੱਲ ਨੂੰ ਮੇਰਾ ਨਾਮ ਖਤਮ ਹੋ ਜਾਣਾ ਹੈ, ਪਿਆਰੇ ਉਹਨੂੰ ਕਾਹਦਾ ਡਰ ਜਿਹਦਾ ਸੱਤ ਨਾਮ ਪਰਾ ਪੂਰਬਲਾ, ਉਹਨੂੰ ਕੋਈ ਡਰ ਨਹੀਂ। ਸਾਹਿਬ ਕਹਿਣ ਲੱਗੇ ਪਿਆਰਿਆਂ ਜੇ ਸੋਹਿਲਾ ਗਾਣੇ ਤੇ ਉਹਦਾ ਗਾਈ ਜਿਹਨੂੰ ਕੋਈ ਪੈ ਨਹੀਂ, ਬਾਕੀ ਸਾਰੇ ਭਉ ਵਿੱਚ ਨੇ। ਤਾਂ ਹੀ ਆਸਾ ਕੀ ਵਾਰ ਵਿੱਚ ਸਾਹਿਬ ਨੇ ਕਿਹਾ ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਉਹਨੂੰ ਕੋਈ ਵੀ ਡਰ ਨਹੀਂ, ਉਹਨੂੰ ਕੋਈ ਪੈ ਨਹੀਂ। ਤੁਮ ਗਾਵੋ ਮੇਰੇ ਪਿਆਰਿਓ, ਤੁਸੀਂ ਗਾਓ ਕਿਨੂੰ, ਮੇਰੇ ਨਿਰਭਉ ਕਾ ਸੋਹਿਲਾ, ਮੇਰੇ ਨਿਰਭਉ ਵਾਹਿਗੁਰੂ ਦਾ ਗੀਤ ਗਾਓ। ਇਹ ਗੱਲ ਕਹੀ ਸੀ ਮਰਦਾਨਿਆਂ, ਭਲਾ ਰਬਾਬ ਵਜਾਇੰਦਾ। ਤੇ ਭਾਈ ਗੁਰਦਾਸ ਨੇ ਤਾਂ ਕਹਿ ਦਿੱਤਾ ਨਾ ਕਿ ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਨਿਰਾਸ਼ੀ, ਬੜੀ ਸੋਹਣੀ ਰਬਾਬ ਵਜਾਨਾ। ਤੇ ਜਦੋਂ ਅਸੀਂ ਪੜ੍ਹਨੇ, ਸਾਹਿਬ ਨੇ ਕਿਹਾ ਰਬਾਬ ਵਜਾਨਾ ਸੋਹਿਲਾ ਗਾਇਆ ਕਰ, ਦੇਖੋ ਦੇ ਰੱਬ ਦੇ ਗੀਤ ਗਾ। ਤੇ ਉਹਦਾ ਪਹਿਲਾ ਉੱਤਰ ਸੀ ਬਾਬਾ ਕਈ ਪੁਸ਼ਤਾਂ ਤੋਂ ਲੋਕਾਂ ਦੀ ਖਾਤਰ ਗਾਨੇ ਆ, ਤੇ ਜੋ ਕੁਝ ਉਹ ਗਾ ਗਿਆ, ਦੇਖੋ ਗੁਰਮੁਖੋ ਅੱਜ ਤੀਕਰਾਂ ਉਹਦਾ ਬਦਲ ਨਹੀਂ ਲੱਭਾ। ਭਾਈ ਮਰਦਾਨੇ ਨੇ ਗਾਇਆ ਤੇ ਕਵੀ ਸੰਤੋਖ ਸਿੰਘ ਨੂੰ ਭਾਵੇਂ ਲੋਕ ਨਿੰਦੇ ਨੇ, ਉਹ ਕਹਿੰਦਾ ਜਦੋਂ ਮਰਦਾਨੇ ਦੀ ਰਬਾਬ ਵੱਜੀ ਸੁਰ ਕੀਤੀ ਤੇ ਜਿਹੜੀ ਪਹਿਲੀ ਆਵਾਜ਼ ਨਿਕਲੀ ਸੀ ਉਹ ਇਹ ਸੀ ਇੱਕ ਤੂੰ ਹੀ ਨਿਰੰਕਾਰ, ਧੰਨ ਤੂੰ ਹੀ ਨਿਰੰਕਾਰ। ਉਹ ਕਹਿੰਦਾ ਫਿਰ ਦੇਖੋ ਉਸ ਦੇ ਗਾਏ ਹੋਏ ਸ਼ਬਦ ਨੇ ਇੰਨਾ ਕੁ ਅਸਰ ਕੀਤਾ ਕਿ ਜਿਸ ਰੁੱਖ ਥੱਲੇ ਮਰਦਾਨਾ ਬਹਿ ਕੇ ਗਾ ਗਿਆ ਉਹਨਾਂ ਰੁੱਖਾਂ ਦੇ ਵਿੱਚੋਂ ਵੀ ਰਸ ਚੋਣ ਲੱਗ ਪਿਆ ਸੀ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਤੂੰ ਗਾ। ਕਹਿੰਦਾ ਦਾਤਾ ਮੈਂ ਲੋਕਾਂ ਦੀ ਖਾਤਰ ਗਾਨਾ, ਪੇਟ ਦੀ ਖਾਤਰ ਗਾਨਾ। ਤੇ ਸਾਹਿਬ ਨੇ ਸ਼ਬਦ ਵਰਤੇ ਨਹੀਂ ਦਾਨਿਆ, ਅੱਜ ਤੀਕਰਾ ਪੇਟ ਦੀ ਖਾਤਰ ਗਾਇਆ ਹੀ, ਅੱਜ ਤੋਂ ਬਾਅਦ ਜਿੰਦ ਦੀ ਖਾਤਰ ਗਾਈ, ਕਿਉਂਕਿ ਇਹ ਰਾਮ ਕੀ ਅੰਸ਼ ਹੈ, ਜਦੋਂ ਉਹਦੀ ਖਾਤਰ ਗਾਏਗਾ, ਉਹਦੀ ਖਾਤਰ ਗਾਏ ਹੀ ਨਿਰਭਉ ਨੂੰ ਜਾਂਦਾ ਹੈ, ਜਿੱਦਣ ਨਿਰਭਉ ਨੂੰ ਗਾਏਗਾ ਉਦਨ ਤੂੰ ਵੀ ਨਿਰਭਉ ਹੋ ਜਾਏਗਾ। ਕਿੰਨਾ ਨਿਰਭਉ ਹੋ ਗਿਆ ਗਾ ਕੇ, ਕਿੰਨਾ ਕੁ ਨਿਰਭਉ ਹੋ ਗਿਆ ਉਹ ਸੋਹਲੇ ਨੂੰ ਗਾ ਕੇ, ਕੀਰਤਨ ਕਰ ਕਰਕੇ। ਅਖੀਰ ਤੇ ਸਾਹਿਬ ਨੇ ਜਿੱਦਣ ਕਿਹਾ ਮਰਦਾਨਿਆਂ ਸਾਹਮਣੇ ਮੌਤ ਦਿਸਦੀ ਪਈ ਹੈ, ਅੰਦਰ ਕੋਈ ਭੈ, ਕਹਿੰਦਾ ਬਸ ਇੱਕ ਕਿਰਪਾ ਕਰੋ, ਮੇਰਾ ਸਿਰ ਆਪਣੀ ਝੋਲੀ ਵਿੱਚ ਲੈ ਲਵੋ, ਮੈਨੂੰ ਸਿਰਫ ਗੋਦੀ ਚਾਹੀਦੀ ਏ। ਸਤਿਗੁਰੂ ਨੇ ਸ਼ਬਦ ਵਰਤੇ ਕੁਝ ਹੋਰ, ਕਹਿੰਦਾ ਨਹੀਂ ਤੇਰੀ ਗੋਦ, ਤੇਰੀ ਕੁੱਖ, ਤੇਰੀ ਝੋਲੀ। ਤੇ ਮੈਂ ਕੱਲ ਕਰਜ਼ ਕੀਤੀ ਸੀ ਸਿੱਖਾਂ ਬਣਾ, ਕਿਸੇ ਹੋਰ ਨੂੰ ਨੀ, ਆਪਣੇ ਮਨ ਨੂੰ। ਤੂੰ ਸੋਹਲੇ ਗਾ ਕੇ ਗੱਦੀਆਂ ਪਾਲਣ ਵੱਲ ਨਾ ਜਾਈ, ਤੂੰ ਸੋਹਲੇ ਗਾ ਕੇ ਗੁਰੂ ਦੀ ਗੋਦੀ ਪਾਲਣ ਜਾਈ, ਜੇ ਗੋਦੀ ਨਸੀਬ ਹੋ ਜਾਏ। ਅਖੀਰਲੇ ਸਮੇਂ ਦੇ ਉਹਦੇ ਬਚਨ ਕਿ ਜਦੋਂ ਗੋਦੀ ਵੀ ਸੀਸ ਰੱਖਿਆ, ਕਹਿਣ ਲੱਗੇ ਮਰਦਾਨਿਆਂ ਤੈਨੂੰ ਜਲ ਪ੍ਰਵਾਹ ਕਰਾਂਗੇ, ਤੈਨੂੰ ਅਗਨ ਦੇ ਭੇਟ ਕਰੀਏ, ਤੇਰੇ ਜਾਣ ਤੋਂ ਬਾਅਦ ਧਰਤੀ ਤੇ ਦਫਨਾਈਏ, ਇੰਨਾ ਨਿਰਭਉ ਹੋ ਗਿਆ। ਕਹਿੰਦਾ ਵਾਹ ਬਾਬਾ ਜੀ, ਅਜੇ ਵੀ ਸਰੀਰ ਦੀਆਂ ਗੱਲਾਂ, ਕਿਉਂ ਜਿਹਾ ਨਿਰਭਉ ਸੀ, ਅਜੇ ਵੀ ਸਰੀਰ ਦੀਆਂ ਗੱਲਾਂ। ਫਿਰ ਕਹਿਣ ਲੱਗੇ ਜੇ ਤੂੰ ਚਾਹੇ ਤਾਂ ਤੇਰੇ ਜਾਣ ਤੋਂ ਬਾਅਦ ਤੇਰੀ ਪੂਜਾ ਕਰਾਈਏ, ਕਬਰਾਂ ਬੰਨ। ਇੱਕ ਉਸਕੋ ਉੱਤਰ ਦਿੱਤਾ ਸੀ ਦਾਤਾ ਜੀ, ਤੇਰੇ ਨਾਲ ਜੁੜ ਕੇ ਕਰਤੇ ਦੇ ਸੋਹਲੇ ਗਾਏ, ਕਰਤੇ ਦੀ ਕੀਰਤੀ ਕੀਤੀ, ਕੀਰਤੀ ਕਰਕੇ ਅੱਜ ਮੈਂ ਚਮੜੇ ਦੀ ਕਬਰ ਵਿੱਚੋਂ ਨਿਕਲਣ ਲੱਗਾ, ਮੈਨੂੰ ਪੱਥਰਾਂ ਦੀ ਕਬਦ ਨਹੀਂ, ਕੇਵਲ ਤੇਰੀ ਗੋਦ ਚਾਹੀਦੀ ਹੈ, ਆਪਣੇ ਚਰਨਾਂ ਵਿੱਚ ਰੱਖੀ। ਸਾਹਿਬ ਕਹਿੰਦੇ ਮੇਰੇ ਵੀਰੋ ਆਓ ਗਾਓ, ਤੁਮ ਗਾਵੋ, ਗਾਵੋ ਗਾਵੋ ਰੀ ਕਾਮਣੀ ਵਿਵੇਕ ਵਿਚਾਰ, ਆਓ ਗੁਰੂ ਕੇ ਸਿੱਖੋ ਗਾਓ, ਕਿਹਨੂੰ ਗਾਓ, ਜਿਹਨੂੰ ਸਾਹਿਬ ਕਹਿੰਦੇ ਨੇ ਕਿ ਨਿਰਭਉ ਵੇ, ਜਿਹਨੂੰ ਕੋਈ ਡਰ ਨਹੀਂ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਕਹਿੰਦੇ ਨੇ ਮੈਂ ਵਾਰਨੇ ਜਾਵਾਂ ਕੁਰਬਾਨ ਜਾਵਾਂ ਉਹਨਾਂ ਤੋਂ ਕਿਹਦੇ ਤੋਂ ਜਿੱਤ ਸੋਹਲ ਹੈ ਜਿਸ ਖੁਸ਼ੀ ਦੇ ਗੀਤ ਨਾਲ ਸਦਾ ਸੁੱਖ ਹੋਏ ਕਦੀ ਗਮੀ ਨਹੀਂ ਕਦੀ ਚਿੰਤਾ ਨਹੀਂ ਕਦੀ ਝੋਰਾ ਨਹੀਂ ਉਸ ਖੁਸ਼ੀ ਦੇ ਗੀਤ ਗਾਉਣ ਦੇ ਨਾਲ ਅੰਦਰ ਸੁੱਖ ਹੀ ਸੁੱਖ ਹੈ ਤੇ ਉਹ ਪਰਮ ਸੁੱਖ ਜਿਹਦੇ ਵਿੱਚ ਆਨੰਦ ਟਿਕਿਆ ਹੈ ਹੁਣ ਅੱਗੇ ਸਾਹਿਬ ਕਹਿੰਦੇ ਨੇ ਉਸ ਨੂੰ ਕਰਤਾ ਕਿਉਂ ਕਿਹਾ ਜਦੋਂ ਪਹਿਲੀ ਤੁਕ ਆਈ ਹੈ ਨਾ ਕਰਤੇ ਕਾ ਹੋਏ ਵਿਚਾਰੋ ਤੇ ਜਾਂ ਸਿਰਜਣਹਾਰੋ ਸ਼ਬਦ ਆਏ ਉਹਨੂੰ ਕਰਤਾ ਕਿਉਂ ਕਿਹਾ ਕਹਿਣ ਲੱਗੇ ਨਿਤ ਨਿਤ ਜੀਅੜੇ ਸੰਭਾਲੀਆਂ ਉਹ ਰੋਜ਼ਾਨਾ ਜੀਵਾਂ ਨੂੰ ਸੰਭਾਲਦਾ ਪਿਆ ਕੋਈ ਜੀਵ ਐਸਾ ਨਹੀਂ ਜਿਹੜਾ ਮੇਰੇ ਮਾਲਕ ਦੀ ਨਜ਼ਰ ਤੋਂ ਦੂਰ ਹੋਵੇ ਉਹ ਤਾਂ ਦਾਤਾ ਕਰਤਾ ਆਪ ਤੂੰ ਉਹ ਤਾਂ ਦਾਤਾ ਵੀ ਹੈ ਤੇ ਕਰਤਾ ਵੀ ਹੈ ਬਣਾਉਂਦਾ ਵੀ ਪਿਆ ਤੇ ਦਾਤਾ ਵੀ ਦਿੰਦਾ ਹੈ ਕਹਿਣ ਲੱਗੇ ਨਿਤ ਨਿਤ ਜੀਅੜੇ ਸੰਭਾਲੀਆਂ ਪਿਆਰਿਓ ਦੇਖੇਗਾ ਦੇਵਣਹਾਰ ਜਿਹੜਾ ਦਾਤਾ ਦਿੰਦਾ ਉਹ ਦੇਖਦਾ ਪਿਆ ਆਪ ਸੰਭਾਲ ਪਿਆ ਕਰਦਾ ਤੇ ਕਹਿਣ ਲੱਗੇ ਤੇਰੇ ਦਾਨੇ ਕੀਮਤ ਨਾ ਪਵੇ ਇਹ ਮਤ ਸਮਝੀ ਵੀ ਜਿਹੜਾ ਦਾਤਾ ਦਿੰਦਾ ਮੈਂ ਉਹਦੀ ਸਿਫਤ ਕਰਨ ਲੱਗਾ ਉਹਦਾ ਅੰਤ ਪਾਲਾਂਗਾ ਕਹਿਣ ਲੱਗੇ ਕੀਰਤੀ ਨਾਲ ਦਾਤੇ ਦਾ ਅੰਤ ਨਹੀਂ ਪੈਂਦਾ ਤੇਰੇ ਦਾਨੇ ਹੇ ਮੇਰੇ ਪ੍ਰਭੂ ਤੇਰੇ ਦਾਨੇ ਤੇਰੇ ਦਿੱਤੇ ਹੋਏ ਦਾਨ ਨਾਲ ਜਿਹੜੀ ਤੁਸੀਂ ਦਾਨ ਦੇ ਦਿੱਤਾ ਜਾਂ ਦਾਤ ਦਿੱਤੀ ਕੀਮਤ ਨਾ ਪਵੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਤਿਸ ਦਾਤੇ ਕਵਣ ਸ਼ੁਮਾਰ ਦੇਣ ਵਾਲਿਆ ਤੇਰਾ ਕਿਸੇ ਨੇ ਅੰਤ ਕੀ ਪਾਲਿਆ ਉਸ ਦਾਤੇ ਦੀ ਦਾਤ ਦਾ ਕਦੀ ਬੰਦਾ ਅੰਤ ਪਾਉਂਦਾ ਮੈਂ ਕਹਿੰਦਾ ਬੰਦਾ ਤਾਂ ਸਰੀਰ ਦਾ ਹੀ ਨਹੀਂ ਅੰਤ ਪਾ ਸਕਿਆ ਆਪਣੇ ਆਪ ਦਾ ਨਹੀਂ ਅੰਤ ਪਾ ਸਕਿਆ ਵੀ ਮੇਰੇ ਅੰਦਰ ਰੱਬ ਨੇ ਕਿੰਨਾ ਕੁਝ ਫਿੱਟ ਕਰ ਦਿੱਤਾ ਤੇ ਬਣਾਉਣ ਵਾਲੇ ਦਾ ਅੰਤ ਕਿੰਨੇ ਪਾਉਂਦਾ ਪਹਿਲੀ ਗੱਲ ਉਹ ਦਾਤਾ ਜਿਹੜਾ ਸਭ ਨੂੰ ਦਾਤਾਂ ਦਿੰਦਾ ਪਿਆ ਤੇ ਬਿਨਾਂ ਕਿਸੇ ਦਵੈਸ਼ ਤੋਂ ਉਹ ਦਾਤ ਦਿੰਦਾ ਕੋਈ ਦਵੈਸ਼ ਨਹੀਂ ਤੇ ਦੂਸਰੀ ਗੱਲ ਉਹਦੇ ਦਿੱਤੇ ਹੋਏ ਦਾਨ ਦੀ ਕੋਈ ਕੀਮਤ ਨਹੀਂ ਬਾਕੀ ਕੋਈ ਕੀਮਤ ਨਹੀਂ ਭਾਵੇਂ ਕੋਈ ਕਲਪਦਾ ਬੈਠਾ ਬੰਦਾ ਕਲਪ ਰਿਹਾ ਸੀ ਕਿ ਰੱਬ ਨੇ ਕੀ ਸਾਨੂੰ ਦਿੱਤਾ ਹੈ ਤੇ ਕੋਲੋਂ ਇੱਕ ਆਸਤਕ ਸਾਈ ਦੇ ਰੰਗ ਵਿੱਚ ਰਤਾ ਲੰਘਿਆ ਕਹਿਣ ਲੱਗਾ ਕੀ ਬੋਲੀ ਜਾਣਾ ਐਵੇਂ ਬੋਲ ਵਿਗਾੜ ਨਾ ਕਰ ਤੇ ਬੰਦਾ ਕਰਦਾ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੇਖੋ ਇੱਕੋ ਦਮ ਰੱਬ ਨਾਲ ਵੈਰ ਪਾਉਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਤੇ ਬਾਬਾ ਨਾਨਕ ਜੀ ਨੇ ਸ਼ਬਦ ਲਈ ਚੱਖ ਵਰਤੇ ਹੈ ਕਹਿੰਦੇ ਨੇ ਲੋਕੀ ਚੱਖ ਮਾਰ ਦੇਣ ਉਹਦਾ ਕੀ ਵਿਗਾੜ ਲੈਣਗੇ ਆਪਣੀ ਪਰਿਭਾਸ਼ਾ ਬਣਾਈ ਜਾਏਗਾ ਨਾ ਤੀਰ ਚਲਾਈ ਜਾਂਦਾ ਸੀ ਅਸਮਾਨ ਨੂੰ ਤੇ 100 ਕੁ ਤੀਰ ਚਲਾ ਕੇ ਕਹਿੰਦਾ ਰੱਬ ਕੋਈ ਨੀ ਮੈਂ ਸਿੱਧ ਕਰ ਦਿੱਤਾ ਉਹਨਾਂ ਕਿਹਾ ਵੀ ਕਿਉਂ ਨਹੀਂ ਕਹਿੰਦਾ ਮੈਂ ਇੰਨੇ ਤੀਰ ਚਲਾਏ ਉਹਨੇ ਕੋਈ ਜਵਾਬ ਦਿੱਤਾ ਜੇ ਹੁੰਦਾ ਤੇ ਇੱਕ ਦਾ ਜਵਾਬ ਦਿੰਦਾ ਉਹ ਹੈ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਨਹੀਂ ਜਿਨ ਕਨ ਕੀਤੇ ਅੱਖੀ ਨਾਕ ਤੇਰੇ ਦਾਨੇ ਕੀਮਤ ਨਾ ਪਵੇ ਜਿਨ ਕਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਕ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਤੂੰ ਉਹਦੇ ਨਾਲ ਬੋਲਣ ਤੁਰਿਆ ਵੀ ਦਾਤੇ ਦੇ ਨਾਲ ਸ਼ਬਦ ਵਰਤੇ ਕਹਿਣ ਲੱਗੇ ਬਹੁਤਾ ਬੋਲਣ ਚੱਖਣ ਹੋਏ ਤੇ ਚੱਖ ਮਾਰਨੀ ਦਾਤੇ ਦਾ ਅੰਤ ਕੋਈ ਨਹੀਂ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਅਰਧ ਕਰ ਰਹੇ ਹੋ ਕਹਿ ਰਿਹਾ ਕਿ ਰੱਬ ਨੇ ਮੈਨੂੰ ਕੀ ਦਿੱਤਾ ਫਕੀਰ ਕਹਿੰਦਾ ਜਿੰਨਾ ਕੋਈ ਤੈਨੂੰ ਦਿੱਤਾ ਇਹਦੀ ਕੀਮਤ ਹੀ ਕੋਈ ਨਹੀਂ ਉਹ ਕਹਿੰਦਾ ਮੇਰੇ ਘਰ ਦੇ ਤਾਂ ਰੋਟੀ ਇੱਕ ਵਕਤ ਦੀ ਪੱਕਦੀ ਮੁਸ਼ਕਲ ਨਾਲ ਉਹ ਕਹਿੰਦਾ ਤੂੰ ਅਰਬਾਂ ਖਰਬਾਂ ਪਤੀ ਏ ਤੇ ਉਹਨੇ ਅਗਲੀ ਗੱਲ ਕਹੀ ਕਹਿੰਦਾ ਜਿਹੜਾ ਪਿੰਡ ਸਭ ਤੋਂ ਮਾੜਾ ਹੋਵੇ ਲੋਕੀ ਉਹਨੂੰ ਪਹਿਲਵਾਨ ਕਹਿੰਦੇ ਤੂੰ ਤਾਂ ਮੈਨੂੰ ਕਹਿੰਦਾ ਉਸ ਫਕੀਰ ਨੇ ਕਿਹਾ ਕਹਿੰਦਾ ਮੈਂ ਤੈਨੂੰ 2 ਕਰੋੜ ਰੁਪਈਆ ਦਿਆਂ ਇੱਕ ਅੱਖ ਆਪਣੀ ਦੇ ਦੇ ਕਹਿੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ 2 ਕਰੋੜ ਕਹਿੰਦਾ 2 ਅਰਬ ਦੋਵੇਂ ਅੱਖਾਂ ਦੇ ਦੇ ਉਹ ਕਹਿੰਦਾ ਤੂੰ ਸਾਰੀ ਦੁਨੀਆਂ ਦਾ ਪੈਸਾ ਮੈਨੂੰ ਦੇ ਦੇ ਮੈਂ ਤਾਂ ਵੀ ਤੈਨੂੰ ਆਪਣੀ ਇੱਕ ਅੱਖ ਵੀ ਨਾ ਦਿਆਂ ਉਹ ਕਹਿੰਦਾ ਸਿਰਫ ਤੇਰੀਆਂ 2 ਅੱਖਾਂ ਦੀ ਕੀਮਤ ਤੂੰ ਸਾਰੀ ਦੁਨੀਆਂ ਨਾਲ ਨਹੀਂ ਪਾ ਰਿਹਾ ਜਿੰਨੇ ਇੰਨਾ ਤੇਰੇ ਸਰੀਰ ਕੀਮਤੀ ਦਿੱਤਾ ਇਹਦੀ ਕੋਈ ਕੀਮਤ ਹੈ ਤਾਂ ਹੀ ਸਾਹਿਬ ਇਹਨਾਂ ਨੂੰ ਦੁਲਭ ਸ਼ਬਦ ਵਰਤੇ ਹੈ ਸਾਹਿਬ ਨੇ ਕਿਹਾ ਭਾਈ ਕਿ ਜਿਹੜਾ ਨਿਤ ਨਿਤ ਜੀਵਾਂ ਨੂੰ ਸੰਭਾਲਦਾ ਹੈ ਪੈਦਾ ਵੀ ਕਰਦਾ ਪਿਆ ਸੰਭਾਲਦਾ ਵੀ ਪਿਆ ਤੇ ਜਿਹੜਾ ਦਾਤਾ ਦਿੰਦਾ ਤੇ ਵੇਖਦਾ ਵੀ ਪਿਆ ਤੇ ਉਸ ਵਾਹਿਗੁਰੂ ਨੂੰ ਕਹੋ ਕਿ ਦਾਤਾ ਤੇਰੇ ਦਾਨੇ ਕੀਮਤ ਨਾ ਪਵੇ ਤੇਰੇ ਦਿੱਤੇ ਹੋਏ ਦਾਨ ਦੀ ਕੋਈ ਕੀਮਤ ਨਹੀਂ ਇਸ ਦਾਤਾ ਕਵਣ ਸੁਮਾਰ ਉਸ ਦਾਤੇ ਦਾ ਕੋਈ ਅੰਤ ਨਹੀਂ ਉਹਦਾ ਕੋਈ ਅਖੀਰਲਾ ਬੰਨਾ ਨਹੀਂ ਗੁਰਮੁਖੋ ਆਓ ਅਸੀਂ ਵੀ ਉਸ ਦਾਤੇ ਦਾ ਸੋਹਿਲਾ ਗਾਈਏ ਜਿਹਦੇ ਨਾਲ ਸਾਡੇ ਅੰਦਰ ਨੂੰ ਵੀ ਟਿਕਾ ਮਿਲੇ ਇਸੇ ਵਿਚਾਰ ਨੂੰ ਆਪਾਂ ਕੱਲ ਅੱਗੇ ਤੋਰਾਂਗੇ ਤੇ ਕੱਲ ਨੂੰ ਸਾਹਿਬ ਨੇ ਕਹਿਣਾ ਤੂੰ ਕਿਉਂ ਸੋਹਿਲਾ ਗਾਣਾ ਕਿ ਤੇਰੀ ਤੇਰੇ ਮਾਲਕ ਨਾਲ ਬਾਣ ਆਵੇ ਕਿਉਂਕਿ ਮੌਤ ਵਾਲਾ ਦਿਨ ਨੇੜੇ ਆ ਰਿਹਾ ਅਰਜ਼ ਕੀਤੀ, ਅਕਸਰ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ ਬੱਚੀ ਦੇ ਵਿਆਹ ਲਈ। ਕਹਿਣ ਲੱਗੇ, ਜਿੰਦੇ ਮੌਤ ਪ੍ਰਨਾਣ ਆ ਰਹੀ ਏ, ਮੌਤ ਤੋਂ ਪਹਿਲਾਂ ਤੂੰ ਵੀ ਸੋਹਿਲਾ ਗਾ, ਉਹ ਆਪਾਂ ਅੱਗੇ ਕੱਲ ਨੂੰ ਵਿਚਾਰ ਕਰਾਂਗੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੀ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬੜੀ ਇਕਾਗਰਤਾ ਨਾਲ ਆਪ ਪ੍ਰੇਮ ਭਾਵਨਾ ਨਾਲ ਸਰਵਣ ਕਰਦੇ ਹੋ। ਸਤਿਗੁਰੂ ਮਿਹਰ ਕਰੇ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਦੀ ਦਾਤ ਬਖਸ਼ ਕੇ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਇਸੇ ਤਰ੍ਹਾਂ ਕਰਾਉਂਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਰਾਮ ਕਲੀ ਮਹਿਲਾ ਤੀਜਾ, ਆਨੰਦ ਕੋ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਕਰਨਾਲੇ ਕਰਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰ, ਸਭ ਸਵਾਰਨਾ ਸਭਨਾ ਗੱਲਾਂ, ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਕਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੈ, ਸਦਾ ਸਿਵਤ ਸਲਾਹਾ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੈ, ਘਰ ਸੁਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਧ ਵਾਸ਼ ਕੀਤੇ ਕਾਲ ਕੰਠ ਕੋ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਪੈਸ਼ਕ ਹੋਵਾ, ਤਿਤ ਕਰ ਅਨਹਦ ਵਾਜੇ, ਅੰਧ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।